दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। कल पिछली पोथी दी समाप्ति हुई सी अठवीं पोथी दी, अज नौवीं पोथी दा मैं सतगुरां दी कृपा दे नाल प्रारंभ कर लगा हां। इस पोथी दे विच जिहड़ी रास है ओ भी अठवीं शुरू कीती है कवि जी ने, क्योंकि सत रासां ओ पिछे पूरियां कर चुके ने। जिस तरीके दे नाल इस दी शुरुआत कीती है ग्रंथाकार भाई संतोख सिंह जी ने, उसे तरीके दे नाल मैं अज दी कथा नूं प्रारंभ करदा। एक ओंकार सतगुर प्रसाद श्री वाहेगुरु जी की फतेह। अथ अष्टम रास कथनंग असू एक। भावे के ग्रंथाकार भाई संतोख सिंह जी ने मूल कथा तो पहला काफी सारे मंगल किते ने, पर मैं सिर्फ दो मंगलों का तुहाडे सामने जिक्र करांगा। पहला है इष्ट देव का मंगल ते दूसरा है मर्यादा का मंगल सरस्वती का मंगल। इष्ट देव दे मंगल दे विच अकाल पुरख का मंगल कवि संतोख सिंह जी करते ने। मैं अज दी कथा नूं इत्थों ही प्रारंभ करदा। जिस बिन जाने ब्रिंद दुख जाने आनंद बिलंद पार ब्रह्म परमात्मा बंदों जोग कर बंद। ग्रंथाकार भाई संतोख सिंह जी लिखते ने कि जिसनू ना जानन करके सारे दुख वापरदे हन, पर जिस दे जानिया उच्चा आनंद प्राप्त हुंदा है उस पार ब्रह्म परमात्मा नू दोवे हथ जोड़ के मैं नमस्कार करदा हां। अगे कवि जी कवि संकेत मर्यादा मंगल करदे ने। चंद्रमा बदन वारी उज्जल रदन वारी बेगन कदन वारी दाती है शरण की। कवि जी लिखते ने के चंद्रमा वर्गे मुख वाली चिट्टे दंदा वाली बिघना नू नाश करन वाली ते विद्या दे लोड़वंदा नू शरण देन वाली तू दाती। चंपक बरन वारी कवता बरन वारी सोशट बरन वारी और मैं तरन की। चंबे वर्गे चिट्टे रंग वाली कविता कथन करन वाली ते इस श्रेष्ठ गुण नू दिल विच धारण कर देन वाली तू देवी। कुंडल करन वारी सुमत करन वारी कमल करन वारी गति है करन की। अगे कवि जी लिखते ने के कन्ना विखे कुंडलां वाली चंगी बुद्ध देन वाली ਹੱਥਾਂ ਵਿੱਚ ਕਮਲ ਧਾਰਨ ਕਰਨ ਵਾਲੀ, ਜਿਸ ਦੀ ਚਾਲ ਹਾਥਨੀ ਦੇ ਵਾਂਗ ਗੰਭੀਰ ਹੈ ਔਰ ਸੋਹਣੀ। ਲੋਚਨ ਹਰਨ ਵਾਰੀ ਧਰਨ ਹਰਨ ਵਾਰੀ, ਦੋਸ਼ਨ ਹਰਨ ਵਾਰੀ ਮਹਿਮਾ ਚਰਨ ਕੀ। ਅਖੀਰਲੀ ਪੰਕਤੀ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰਨ ਵਰਗੇ ਨੇਤਰਾਂ ਵਾਲੀ, ਵੈਰੀਆਂ ਨੂੰ ਦਲ ਸੁੱਟਣ ਵਾਲੀ ਅਤੇ ਜਿਸ ਦੇ ਚਰਨਾਂ ਦੀ ਮਹਿਮਾ ਕਾਵਿ ਦੇ ਦੋਸ਼ਾਂ ਨੂੰ ਨਾਸ ਕਰਨ ਵਾਲੀ ਹੈ, ਐਸੀ ਦੇਵੀ ਦੇ ਚਰਨਾਂ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਵਾਰ ਵਾਰ ਨਮਸਕਾਰ ਕਰਦਾ ਹਾਂ। ਇਸ ਜਗ੍ਹਾ ਤੋਂ ਅੱਗੇ ਫਿਰ ਕਵੀ ਜੀ ਮੂਲ ਕਥਾ ਜਿਹੜੀ ਪ੍ਰਾਰੰਭ ਕਰਦੇ ਨੇ, ਮੈਂ ਉਸ ਦਾ ਬਿਆਨ ਕਰਦਾ। ਰਾਮ ਕੋਇਰ ਪਾਈ ਕਥਾ ਬਰਨੰਤ ਸੁਣਾਵੇ, ਸੁਣ ਸਿੰਘ ਚਿਤ ਚੋਂ ਪਸੋਂ ਮਨ ਮੋਦ ਉਪਾਵੇ। ਕਿਉਂਕਿ ਸਾਰੀ ਜਿਹੜੀ ਇਹ ਕਥਾ ਹੈ ਇਹ ਰਾਮ ਕੋਇਰ ਜੀ ਦੇ ਮੂੰਹ ਤੋਂ ਲਿਖਵਾਈ ਹੈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਕਿ ਜਿਹੜੇ ਰਾਮ ਕੋਇਰ ਸਨ, ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮਕਾਲੀ ਸਨ, ਜਿਨ੍ਹਾਂ ਦਾ ਬਾਅਦ ਦੇ ਵਿੱਚ ਨਾਂ ਗੁਰਬਖਸ਼ ਸਿੰਘ ਵੀ ਰੱਖਿਆ ਗਿਆ, ਉਨ੍ਹਾਂ ਨੇ ਜਿਹੜੀ ਸਿੰਘਾਂ ਨੂੰ ਕਥਾ ਸੁਣਾਈ ਹੈ ਉਸ ਦਾ ਕਵੀ ਜੀ ਨੇ ਹਰ ਇੱਕ ਜਗ੍ਹਾ ਦੇ ਉੱਤੇ ਬਿਆਨ ਕੀਤਾ ਹੈ। ਉਸ ਗੱਲ ਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰ ਰਹੇ ਨੇ ਕਿ ਰਾਮ ਕੋਇਰ ਜੀ ਸਾਰੀ ਕਥਾ ਵਰਣਨ ਕਰਕੇ ਸੁਣਾ ਰਹੇ ਸਨ। ਸਾਰੇ ਦੇ ਸਾਰੇ ਜਿਹੜੇ ਸਿੰਘ ਸਨ ਉਹ ਬੜੇ ਚੌਂਪ ਨੂੰ, ਬੜੀ ਖੁਸ਼ੀ ਨੂੰ ਧਾਰਨ ਕਰਕੇ ਕਥਾ ਨੂੰ ਸੁਣ ਰਹੇ ਸਨ। ਤ੍ਰਿਪਤ ਨਾ ਹੋਏ ਚਿਤ ਰੁਚ ਬਦੈ, ਬੂਜਤ ਪੁਨ ਔਰ ਸ੍ਰੀ ਹਰ ਗੋਬਿੰਦ ਕੀ ਕਥਾ ਸੂਰਨ ਸਿਰ ਮੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਵੀ ਕਥਾ ਨੂੰ ਸੁਣ ਕੇ ਤ੍ਰਿਪਤ ਨਹੀਂ ਸੀ ਹੋ ਰਿਹਾ, ਚਿੱਤ ਦੇ ਵਿੱਚ ਹੋਰ ਵੀ ਜ਼ਿਆਦਾ ਕਥਾ ਸੁਣਨ ਦੀ ਰੁਚੀ ਪੈਦਾ ਹੁੰਦੀ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣ ਰਹੇ ਸਨ, ਜਿਹੜੇ ਸਤਿਗੁਰੂ ਜੀ ਸਿਰਮੌਰ ਸੂਰਮਿਆਂ ਦੇ ਸੂਰਮੇ ਨੇ। ਅਸਨ ਅਚਵ ਮੰਦਰ ਥਿਰੇ, ਸਤਿਗੁਰ ਜਿਸ ਕਾਲਾ ਮਰਵਾਹੀ ਅਰ ਨਾਨਕੀ ਟਿਗ ਸੇਵ ਬਿਸਾਲਾ। ਪਿਛਲੀ ਪੋਥੀ ਦੇ ਅਖੀਰ ਦੇ ਵਿੱਚ ਇਹ ਸਤਰਾਂ ਆਈਆਂ ਸਨ ਕਿ ਸਤਿਗੁਰੂ ਜੀ ਬਿਰਾਜੇ, ਸਵੇਰ ਹੋਈ ਤੇ ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਸੁਚੇਤ ਹੋਏ। ਹੁਣ ਅੱਗੋਂ ਕਥਾ ਨੂੰ ਜੋੜਦੇ ਨੇ ਕਿ ਪ੍ਰਸ਼ਾਦ ਪਾਣੀ ਛਕ ਕੇ ਸਤਿਗੁਰੂ ਜੀ ਜਦੋਂ ਮੰਦਰ ਦੇ ਵਿੱਚ ਬੈਠੇ, ਮਰਵਾਹੀ ਜੀ ਤੇ ਨਾਨਕੀ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਲੱਗੇ। ਬੂਜਤ ਪੀਰਾਂ ਬਾਰਤਾ ਕਿਮ ਬਦਿਓ ਬਖੇਰਾ, ਜਿਸ ਤੇ ਲਸ਼ਕਰ ਸ਼ਾਹ ਕੋ ਚੜਿਆ ਏ ਓ ਬਡੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਨਕੀ ਜੀ ਤੇ ਮਰਵਾਹੀ ਜੀ ਦੋਵੇਂ ਹੀ ਸਤਿਗੁਰਾਂ ਨੂੰ ਯੁੱਧ ਦੀ ਕਥਾ ਪੁੱਛਣ ਲੱਗੀਆਂ ਨੇ ਕਿ ਆਖਰਕਾਰ ਐਸਾ ਕਿਹੜਾ ਬਖੇੜਾ ਪੈਦਾ ਹੋ ਗਿਆ ਕਿ ਜਿਹਦੇ ਕਾਰਨ ਵੱਡਾ ਜੰਗ ਲੜਨਾ ਪਿਆ। ਜਿਸ ਤੇ ਲਸ਼ਕਰ ਸ਼ਾਹ ਕੋ ਚੜ ਆਇਓ ਬਡੇਰਾ। ਕਹਿੰਦੀਆਂ ਨੇ ਕਿਹੜਾ ਐਸਾ ਕਾਰਨ ਹੋ ਗਿਆ ਸੀ ਕਿ ਜਿਸ ਕਾਰਨ ਦੇ ਕਰਕੇ ਬਾਦਸ਼ਾਹ ਦੀ ਵੱਡੀ ਫੌਜ ਤੁਹਾਡੇ ਤੇ ਚੜ ਕੇ ਆਈ। ਸੁਣ ਗੁਰ ਉਚਰ ਪ੍ਰਸੰਗ ਸਭ ਤਿੰਨ ਕੋ ਸਮਝਾਵਾ, ਬਿਧੀ ਚੰਦ ਬੁੱਧੀਵਾਨ ਵੱਡ ਹੈ ਤਹ ਤੇ ਲਿਆਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਸਤਿਗੁਰਾਂ ਨੇ ਸਾਰਾ ਪ੍ਰਸੰਗ ਸਮਝਾਉਣ ਦਾ ਯਤਨ ਕੀਤਾ। ਕਹਿੰਦੇ ਨੇ ਦਰਅਸਲ ਗੱਲ ਇੱਥੋਂ ਸ਼ੁਰੂ ਹੋਈ ਕਿ ਜਿਹੜੇ ਘੋੜੇ ਸਾਡੇ ਖੋਏ ਸਨ, ਬਿਧੀ ਚੰਦ ਜੀ ਉਹਨਾਂ ਦੋਵਾਂ ਘੋੜਿਆਂ ਨੂੰ ਆਪਣੀ ਵੱਡੀ ਬੁੱਧੀ ਤੇ ਤਾਕਤ ਦੇ ਨਾਲ ਲੈ ਕੇ ਆਏ ਲਾਹੌਰ ਤੋਂ ਸਾਡੇ ਕੋਲ। ਸ਼ਾਹਜਹਾਂ ਕੇ ਪ੍ਰਿਯ ਹੋਤੇ ਰਹਿ ਬਣ ਘਰ ਕਾਸੀ, ਘਾਤ ਲਾਏ ਸੇਵਾ ਕਰਤ ਕੇਤਕ ਦਿਨ ਪਾਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਘੋੜਿਆਂ ਨੂੰ ਬਾਦਸ਼ਾਹ ਬੜਾ ਪਿਆਰਾ ਕਰਕੇ ਰੱਖਦਾ ਸੀ ਉਹਨਾਂ ਦੇ ਵਿੱਚੋਂ ਜਦੋਂ ਪਹਿਲਾ ਘੋੜਾ ਵਿਧੀ ਚੰਦ ਜੀ ਲੈਣ ਦੇ ਵਾਸਤੇ ਗਏ ਤੇ ਘਸਿਆਰੇ ਦੇ ਰੂਪ ਨੂੰ ਧਾਰਨ ਕਰਕੇ ਉਹ ਉੱਥੇ ਰਹਿ ਕਾਫੀ ਦਿਨ ਘਾਤ ਵਿਚਾਰਦੇ ਰਹਿ ਦਾ ਲਾਉਣ ਦੀ ਸੋਚ ਸੋਚਦੇ ਰਹਿ। ਦੁਰਗ ਦੀਵਾਰ ਫੰਦਾ ਕਰ ਲੈ ਆਏ ਤੁਰੰਗਾ ਪੁਣ ਦੂਸਰ ਕੇ ਹਿਤ ਗਯੋ ਬਹੁ ਚਤੁਰ ਨਿਸੰਗਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਾਨਕੀ ਜੀ ਨੂੰ ਔਰ ਮਰਵਾਹੀ ਜੀ ਨੂੰ ਸੁਣਾ ਰਹੇ ਨੇ ਕਥਾ ਕਿ ਫੇਰ ਪਹਿਲਾ ਘੋੜਾ ਤੇ ਇਸੇ ਤਰੀਕੇ ਦੇ ਨਾਲ ਦੀਵਾਰ ਨੂੰ ਟਪਾ ਕੇ ਲੈ ਆਂਦਾ, ਫਿਰ ਦੂਸਰੇ ਦੇ ਵਾਸਤੇ ਚਤੁਰ ਬਣ ਕੇ ਨਿਸੰਗ ਰੂਪ ਦੇ ਵਿਚ ਭਾਈ ਵਿਧੀ ਚੰਦ ਜੀ ਪਹੁੰਚੇ। ਖੋਜੀ ਬਣ ਸਭ ਦੇਖਤੇ ਦੀਵਾਰ ਫੰਦਾਇਓ ਇਮ ਦੋਨੋ ਹੈ ਗਏ ਲਖ ਚਿਤ ਸ਼ਾਹ ਰਿਸਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਖੋਜੀ ਦੇ ਰੂਪ ਨੂੰ ਧਾਰਨ ਕਰਕੇ ਫਿਰ ਦੂਸਰੇ ਘੋੜੇ ਨੂੰ ਦੀਵਾਰ ਟਪਾ ਕੇ ਲੈ ਕੇ ਆਏ। ਜਦੋਂ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵੇਂ ਘੋੜੇ ਸਾਡੇ ਕੋਲ ਪਹੁੰਚ ਗਏ, ਇਸ ਗੱਲ ਨੂੰ ਦੇਖ ਕੇ ਬਾਦਸ਼ਾਹ ਸ਼ਾਹਜਹਾਂ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆਇਆ।
ਲਸ਼ਕਰ ਭੇਜੋ ਅਦਕ ਹੀ ਵੱਡ ਪਈ ਲੜਾਈ ਤੁਰਕਾਂ ਨਾ ਬਹੁ ਖਪ ਗਯੋ ਹਵੈ ਕੇ ਸਮੂਹ ਆਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਘੋੜਿਆਂ ਦੀ ਪ੍ਰਾਪਤੀ ਦੇ ਵਾਸਤੇ ਉਹਨੇ ਸਾਡੇ ਉੱਤੇ ਬਹੁਤ ਸਾਰੀ ਫੌਜ ਚੜਾ ਕੇ ਕੱਲੀ। ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਦਾ ਭਿਆਨਕ ਜੰਗ ਮਚਿਆ। ਆਖਰਕਾਰ ਜਿੰਨੇ ਵੀ ਤੁਰਕ ਸਾਹਮਣੇ ਆਏ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਸੀਂ ਸਾਰਿਆਂ ਨੂੰ ਮਾਰ ਦਿੱਤਾ।
ਸੁਣ ਬਿਸਮਾਨੀ ਨਾਨਕੀ ਅਸ ਚੋਰ ਬਿਸਾਲਾ ਸੁਣਿਓ ਬਿਲੋ ਕਿਓ ਕਬ ਨਹੀਂ ਕੀਆ ਕਰਮ ਕਰਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਭਾਈ ਵਿਧੀ ਚੰਦ ਜੀ ਦਾ ਇਸ ਤਰ੍ਹਾਂ ਦਾ ਕਾਰਨਾਮਾ ਸੁਣਾਇਆ, ਉਸ ਕਾਰਨਾਮੇ ਨੂੰ ਸੁਣ ਕੇ ਨਾਨਕੀ ਜੀ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ। ਕਹਿੰਦੇ ਨੇ ਅਸ ਚੋਰ ਵਿਸਾਲਾ, ਇੰਨਾ ਵੱਡਾ ਵਿਸ਼ਾਲ ਚੋਰ ਹੈ ਵਿਧੀ ਚੰਦ, ਐਸਾ ਚੋਰ ਨਾ ਕਦੇ ਸੁਣਿਆ ਤੇ ਨਾ ਹੀ ਨਾਨਕੀ ਜੀ ਕਹਿੰਦੇ ਨੇ ਕਿ ਮੈਂ ਕਦੇ ਕੋਈ ਦੇਖਿਆ।
ਸ਼ਾਹਯਨ ਨਰ ਗਨ ਪਿਖਤ ਰਾਖੇ ਸਭ ਧਾਨਾ ਸਭ ਕੋ ਛਲ ਕਰ ਪੁਰੀ ਤੇ ਲੈ ਆਇਓ ਕਿਕਾਨਾ।
ਨਾਨਕੀ ਜੀ ਕਹਿੰਦੇ ਨੇ ਕਿ ਬਾਦਸ਼ਾਹ ਦੇ ਘੋੜੇ ਜਿਨ੍ਹਾਂ ਦੇ ਹਜ਼ਾਰਾਂ ਹੀ ਰਖਵਾਲੇ ਸਨ ਉਹਨਾਂ ਦੀ ਅੱਖਾਂ ਦੇ ਸਾਹਮਣੇ ਲੈ ਕੇ ਆ ਗਿਆ, ਜਿਹੜੇ ਬੜੀ ਸਾਵਧਾਨੀ ਦੇ ਨਾਲ ਰੱਖਦੇ ਸਨ, ਐਡਾ ਵੱਡਾ ਛਲ ਕਰਕੇ ਘੋੜਿਆਂ ਨੂੰ ਲੈ ਕੇ ਆਇਆ। ਬੜੇ ਹੈਰਾਨ ਹੋ ਰਹੇ ਨੇ ਕਾਰਨਾਮੇ ਵਿਧੀ ਚੰਦ ਜੀ ਦੇ ਨੂੰ ਸੁਣ ਕੇ ਨਾਨਕੀ ਜੀ।
ਲੋਕ ਹਜ਼ਾਰੋਂ ਬੀਚ ਤੇ ਕਾਰਜ ਕਰ ਆਵਾ ਕਰ ਚੋਰੀ ਪੁਣ ਟਿਗ ਗਯੋ ਨਹੀਂ ਡਰ ਪਾਵਾ।
ਨਾਨਕੀ ਜੀ ਕਹਿੰਦੇ ਨੇ ਪਹਿਲਾ ਘੋੜਾ ਤੇ ਲੈ ਕੇ ਆ ਗਿਆ ਹਜ਼ਾਰਾਂ ਦੀ ਅੱਖਾਂ ਦੇ ਸਾਹਮਣੇ ਤੇ ਫੇਰ ਕਾਰਜ ਪੂਰਾ ਕਰਕੇ ਦੁਬਾਰਾ ਫੇਰ ਘੋੜੇ ਨੂੰ ਲੈਣ ਦੇ ਵਾਸਤੇ ਗਿਆ, ਰਤਾ ਵੀ ਇਸ ਦੇ ਮਨ ਨੂੰ ਡਰ ਨਹੀਂ ਲੱਗਾ।
ਸੁਣ ਕਰ ਸ੍ਰੀ ਸਤ ਗੁਰ ਕਹਿਓ ਬਲ ਬੁੱਧ ਬਡੇਰਾ ਤਿਸ ਕੇ ਸਮ ਕੋ ਜਗਤ ਮੈਂ ਹਮ ਦੁਤੀ ਨਾਹਿਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਬਲ ਦੇ ਵਿੱਚ ਤੇ ਬੁੱਧੀ ਦੇ ਵਿੱਚ ਵਿਧੀ ਚੰਦ ਜੀ ਬਹੁਤ ਹੀ ਜ਼ਿਆਦਾ ਪ੍ਰਬਲ ਨੇ, ਬੜੇ ਵੱਡੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਵਿਧੀ ਚੰਦ ਵਰਗਾ ਸਿਆਣਾ ਤੇ ਬਲੀ ਮੈਂ ਜਗਤ ਦੇ ਵਿੱਚ ਹੋਰ ਕੋਈ ਨਹੀਂ ਦੇਖਿਆ।
ਚੋਰੀ ਕਰ ਬੇਚਾਤਰੀ ਐਸੀ ਉਪ ਜਾਵੇ ਸੁਣ ਬੇ ਦੇਖਣ ਹਾਰ ਨਰ ਸਭ ਕੋ ਬਿਸ ਮਾਵੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੋਰੀ ਕਰਨ ਦੇ ਵਿੱਚ ਇੰਨੀ ਜ਼ਿਆਦਾ ਚਤਰਾਈ ਵਰਤਦੇ ਨੇ ਕਿ ਦੇਖਣ ਵਾਲੇ ਤੇ ਸੁਣਨ ਵਾਲੇ ਹੈਰਾਨ ਰਹਿ ਜਾਂਦੇ ਨੇ ਕਿ ਜਿਸ ਤਰ੍ਹਾਂ ਦਾ ਕੰਮ ਕਰਕੇ ਵਿਧੀ ਚੰਦ ਜੀ ਦਿਖਾ ਦਿੰਦੇ ਨੇ, ਐਸੀ ਹੀ ਚਾਤਰੀ ਦੇ ਨਾਲ, ਐਸੀ ਹੀ ਬੁੱਧੀ ਦੇ ਨਾਲ, ਐਸੀ ਹੀ ਸ਼ਕਤੀ ਦੇ ਨਾਲ ਉਹਨਾਂ ਨੇ ਦੋਵਾਂ ਘੋੜਿਆਂ ਦੀ ਚੋਰੀ ਕੀਤੀ।
ਕਰੀ ਪ੍ਰਥਮ ਪੀ ਬਹੁਤ ਹੈ ਹਿਤ ਪਰ ਉਪਕਾਰਾ ਸਿੱਖ ਬਣਿਓ ਬੜ ਗੁਰਨ ਕੋ ਰਣ ਸੂਰ ਉਦਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਬਹੁਤ ਹੀ ਜ਼ਿਆਦਾ ਹੈਰਾਨੀ ਕਰਨ ਵਾਲੀ ਗੱਲ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਵੀ ਪਰਉਪਕਾਰ ਦੇ ਵਾਸਤੇ ਇਹਨੇ ਬਹੁਤ ਵੱਡੀਆਂ ਵੱਡੀਆਂ ਚੋਰੀਆਂ ਕੀਤੀਆਂ ਨੇ। ਪਰਉਪਕਾਰ ਕਰਨ ਦੇ ਵਾਸਤੇ ਕਿਹੜੀਆਂ ਕਿਹੜੀਆਂ ਚੋਰੀਆਂ ਬਿਧੀ ਚੰਦ ਜੀ ਨੇ ਕੀਤੀਆਂ, ਕਵੀ ਜੀ ਅਗਲੀ ਆਉਣ ਵਾਲੀ ਕਥਾ ਦੇ ਵਿੱਚ ਇਸ ਦਾ ਬਖਾਣ ਕਰਨਗੇ। ਸਤਿਗੁਰੂ ਜੀ ਕਹਿੰਦੇ ਨੇ ਸਿੱਖ ਬਣਿਓ ਵੱਡ ਗੁਰਨ ਕੋ ਰਣ ਸੂਰ ਉਦਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਚੋਰ ਹੀ ਸੀ ਬਿਧੀ ਚੰਦ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਫਿਰ ਗੁਰੂ ਦਾ ਸਿੱਖ ਬਣਿਆ ਤੇ ਹੁਣ ਇਹ ਰਣ ਦੇ ਵਿੱਚ ਵੱਡਾ ਸੂਰਮਾ ਵੀ ਹੈ, ਹੁਣ ਇਹ ਚੋਰ ਨਹੀਂ ਰਿਹਾ।
ਕਹਿਤ ਨਾਨਕੀ ਹੇ ਪ੍ਰਭੋ ਤਿਸ ਲੇ ਹੋ ਬੁਲਾਈ, ਕਿਮ ਕੀ ਨਸ ਦੁਸ਼ ਕਰਮ ਕੋ ਤਿਮ ਦੇਹ ਸੁਣਾਈ।
ਨਾਨਕੀ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਿਧੀ ਚੰਦ ਨੂੰ ਇੱਥੇ ਸਾਡੇ ਕੋਲ ਬੁਲਾਓ। ਕਿਮ ਕੀਨ ਸਦੁਸ਼ ਕਰਮ ਕੋ ਤਿਮ ਦੇਹ ਸੁਣਾਈ, ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹਨੇ ਵੱਡੀਆਂ ਚੋਰੀਆਂ ਪਹਿਲੇ ਸਮੇਂ ਦੇ ਵਿੱਚ ਕੀਤੀਆਂ ਤੇ ਇਹ ਵੱਡਾ ਘੋੜਿਆਂ ਨੂੰ ਕੱਢਣ ਦਾ ਕੰਮ ਕਿਸ ਤਰ੍ਹਾਂ ਉਹਨੇ ਕੀਤਾ, ਇਹ ਅਸੀਂ ਉਹਦੇ ਹੀ ਮੂੰਹ ਤੋਂ ਸੁਣਾਂਗੇ।
ਪਾਠਿਓ ਦਾਸ ਸ੍ਰੀ ਸਤਿਗੁਰੂ ਨਿਜ ਨਿਕਟ ਬੁਲਾਇਓ, ਆਏ ਕਰੀ ਤਬ ਬੰਧਨਾ ਨਿਜ ਸੀਸ ਨਿਵਾਇਓ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਦਾਸ ਨੂੰ ਹੁਕਮ ਦੇ ਕੇ ਭੇਜਿਆ ਹੈ ਕਿ ਜਾਓ ਬਿਧੀ ਚੰਦ ਨੂੰ ਬੁਲਾ ਕੇ ਲਿਆਓ। ਦਾਸ ਦੌੜਦਾ ਹੋਇਆ ਬਿਧੀ ਚੰਦ ਜੀ ਦੇ ਕੋਲ ਪਹੁੰਚਿਆ, ਬਿਧੀ ਚੰਦ ਜੀ ਨੂੰ ਨਾਲ ਲੈ ਕੇ ਉਥੇ ਸਤਿਗੁਰਾਂ ਦੇ ਕੋਲ ਆਇਆ ਹੈ। ਉਸੇ ਵੇਲੇ ਆਣ ਕੇ ਬਿਧੀ ਚੰਦ ਜੀ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ।
ਗੁਰ ਮਹਿਲਾ ਕੋ ਮਾਤ ਕਹੇ ਮਸਤਕ ਕੋ ਟਿਕਾ, ਆਗਿਆ ਲੈ ਬੈਠਿਓ ਜਬੈ ਕਹੇ ਜਲਦ ਬਵੇਕਾ।
ਪਹਿਲਾਂ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਤੇ ਫਿਰ ਸਤਿਗੁਰਾਂ ਦੇ ਜਿਹੜੇ ਦੋਵੇਂ ਮਹਿਲ ਸਨ, ਨਾਨਕੀ ਜੀ ਔਰ ਮਰਵਾਹੀ ਜੀ, ਉਹਨਾਂ ਦੇ ਚਰਨਾਂ ਦੇ ਉੱਤੇ ਵੀ ਨਮਸਕਾਰ ਕੀਤੀ ਹੈ ਮਾਤਾ ਸ਼ਬਦ ਕਹਿ ਕੇ, ਕਿਉਂਕਿ ਸਾਰੀ ਸੰਗਤ ਦਾ ਜਿਹੜਾ ਸਤਿਗੁਰੂ ਹੈ ਉਹ ਪਿਤਾ ਹੁੰਦਾ ਤੇ ਪਿਤਾ ਦੀ ਜਿਹੜੀ ਪਤਨੀ ਹੈ, ਭਾਵ ਕਿ ਸਤਿਗੁਰਾਂ ਦੇ ਜਿਹੜੇ ਮਹਿਲ ਨੇ ਉਹ ਸਾਰਿਆਂ ਦੇ ਮਾਤਾ ਹੁੰਦੇ ਨੇ। ਇਸੇ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਮਹਿਲ ਨੇ ਉਹਨਾਂ ਨੂੰ ਮਾਤਾ ਜੀ ਆਖਿਆ ਜਾਂਦਾ ਹੈ ਔਰ ਮਾਤਾ ਜੀ ਕਹਿ ਕੇ ਹੀ ਉਹਨਾਂ ਦਾ ਸਨਮਾਨ ਸਤਿਕਾਰ ਕੀਤਾ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਦੋਵਾਂ ਨੂੰ ਮਾਤਾ ਸ਼ਬਦ ਦੇ ਨਾਲ ਸੰਬੋਧਨ ਕਰਕੇ ਨਮਸਕਾਰ ਕੀਤੀ ਹੈ ਭਾਈ ਬਿਧੀ ਚੰਦ ਜੀ ਨੇ। ਜਦੋਂ ਸਤਿਗੁਰਾਂ ਦੀ ਆਗਿਆ ਲੈ ਕੇ ਬੈਠ ਕੇ ਬਿਧੀ ਚੰਦ ਜੀ ਤੇ ਫਿਰ ਗਿਆਨ ਦੇ ਸਮੁੰਦਰ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਕਹੋ ਆਪਣੇ ਕਰਮ ਕੋ ਜਿਮ ਪੂਰਬ ਆਯੋ, ਕਿਮ ਚੋਰੀ ਦੁਸ਼ਤਰ ਕਰੀ ਧਨ ਕੋ ਹਰ ਲਿਆਯੋ। ਸਤਿਗੁਰੂ ਜੀ ਬਿਧੀ ਚੰਦ ਨੂੰ ਕਹਿੰਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਤੂੰ ਕਰਮ ਕੀਤੇ ਨੇ, ਭਾਵ ਕਿ ਜਿਹੜੀਆਂ ਪਹਿਲੇ ਸਮੇਂ ਦੇ ਵਿੱਚ ਤੂੰ ਚੋਰੀਆਂ ਕੀਤੀਆਂ ਨੇ, ਉਹਨਾਂ ਦਾ ਬਿਆਨ ਕਰ ਕਿ ਕਿਸ ਤਰ੍ਹਾਂ ਦੀਆਂ ਦੁਸ਼ਕਰ ਵੱਡੀਆਂ ਔਖੀਆਂ ਤੂੰ ਚੋਰੀਆਂ ਕੀਤੀਆਂ ਤੇ ਕਿੰਨਾ ਕੁ ਧਨ ਆਪਣੇ ਸਮੇਂ ਦੇ ਵਿੱਚ ਚੋਰੀ ਕੀਤਾ।
ਕਹੋ ਪ੍ਰਸੰਗ ਸਭ ਛੋਰ ਤੇ ਇਹ ਸੁਣ ਬੋ ਚਾਹੇ, ਬਿਧੀ ਚੰਦ ਤਬ ਜੋਰ ਕਰ ਉਚਰਿਓ ਗੁਰ ਪਾਹੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਬਿਧੀ ਚੰਦ, ਸ਼ੁਰੂ ਤੋਂ ਲੈ ਕੇ ਆਪਣਾ ਸਾਰਾ ਜਿਹੜਾ ਪ੍ਰਸੰਗ ਹੈ ਨਾ ਉਹ ਸੁਣਾ, ਕਿਉਂਕਿ ਇਹ ਦੋਵੇਂ ਤੇਰੇ ਪ੍ਰਸੰਗ ਨੂੰ ਸੁਣਨਾ ਚਾਹੁੰਦੀਆਂ ਨੇ। ਬਿਧੀ ਚੰਦ ਜੀ ਨੇ ਹੱਥ ਜੋੜ ਕੇ ਫਿਰ ਸਤਿਗੁਰਾਂ ਦੇ ਅੱਗੇ ਇਸ ਤਰ੍ਹਾਂ ਬੇਨਤੀ ਕੀਤੀ।
ਪੂਰਬ ਤਸਕਰ ਕਰਮ ਕੋ ਮੈਂ ਕਰਤ ਕਨੇਰੇ, ਮਹਿਕੀ ਸੁੰਦਰ ਬ੍ਰਿੰਦ ਕੋ ਚੋਰੀ ਇੱਕ ਬੇਰੇ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਬੜੀਆਂ ਸੱਚੇ ਪਾਤਸ਼ਾਹ ਚੋਰੀਆਂ ਕੀਤੀਆਂ, ਜਿਨ੍ਹਾਂ ਦਾ ਮੈਨੂੰ ਚੇਤਾ ਵੀ ਨਹੀਂ ਕਿ ਕਿੰਨੀਆਂ ਕੀਤੀਆਂ ਹੋਣਗੀਆਂ, ਪਰ ਸੱਚੇ ਪਾਤਸ਼ਾਹ
ਮੈਂ ਤੁਹਾਡੇ ਸਾਹਮਣੇ ਇੱਕ ਚੋਰੀ ਦਾ ਬਿਆਨ ਕਰਦਾ ਹਾਂ ਕਿ ਜਿਹੜੀ ਚੋਰੀ ਕਰਨ ਤੋਂ ਬਾਅਦ ਮੇਰੀ ਕਾਇਆ ਹੀ ਪਲਟ ਗਈ। ਮੇਰੇ ਜੀਵਨ ਦੇ ਵਿੱਚ ਜਿਸ ਚੋਰੀ ਤੋਂ ਬਾਅਦ ਵੱਡੀ ਤਬਦੀਲੀ ਆ ਗਈ, ਮੈਂ ਸਿਰਫ ਉਸ ਚੋਰੀ ਦਾ ਬਿਆਨ ਕਰਦਾ ਹਾਂ। ਬਿਧੀ ਚੰਦ ਜੀ ਕਹਿੰਦੇ ਨੇ, ਇੱਕ ਵਾਰ ਬਹੁਤ ਹੀ ਸੋਹਣੀਆਂ ਮੱਝਾਂ ਮੈਂ ਬਹੁਤੀਆਂ ਸਾਰੀਆਂ ਚੋਰੀ ਕਰ ਲਈਆਂ। ਲੈ ਨਿਕ ਸਿਓ ਤੂਰਨ ਕਰਤ ਨਿਜ ਕਰ ਕੋ ਚਾਲਾ, ਸੁਧ ਹੋਈ ਪੁਣ ਗ੍ਰਾਮ ਕੇ ਨਿਕਸੇ ਨਰ ਜਾਲਾ। ਕਹਿੰਦਾ ਕਿ ਬਹੁਤੀਆਂ ਮੱਝਾਂ ਨੂੰ ਚੋਰੀ ਕਰਕੇ ਉਹਨਾਂ ਨੂੰ ਹਿੱਕ ਕੇ ਮੈਂ ਲੈ ਤੁਰਿਆ, ਪਰ ਕਹਿੰਦਾ ਕਿ ਸੱਚੇ ਪਾਤਸ਼ਾਹ ਪਿੰਡ ਵਾਲਿਆਂ ਨੂੰ ਚੋਰੀ ਦਾ ਪਤਾ ਲੱਗ ਗਿਆ ਤੇ ਬਹੁਤੇ ਸਾਰੇ ਜਿਹੜੇ ਖੋਜੀ ਸਨ ਮੈਨੂੰ ਫੜਨ ਵਾਲੇ ਮਨੁੱਖ ਉਹ ਮੇਰੇ ਪਿੱਛੇ ਲੱਗ ਤੁਰੇ। ਖੋਜ ਪਾਏ ਮਹਿਖੀਨ ਕੋ ਪਰ ਪਾਛ ਪੁਕਾਰਾ, ਆਗੇ ਮੈਂ ਉਹ ਤਲਾਵ ਤੋਂ ਬਹੁਤ ਦੂਰ ਸਿਧਾਰਾ। ਬਿਧੀ ਚੰਦ ਜੀ ਕਹਿੰਦੇ ਨੇ ਕਿ ਭਾਵੇਂ ਮੈਂ ਬਹੁਤੀ ਜ਼ਿਆਦਾ ਕਾਹਲੀ ਦੇ ਨਾਲ ਮੱਝਾਂ ਨੂੰ ਲੈ ਕੇ ਕਾਫੀ ਦੂਰ ਨਿਕਲ ਗਿਆ ਸੀ, ਪਰ ਮੱਝਾਂ ਦੇ ਖੁਰਾਂ ਦੀ ਪੈੜ ਤੋਂ ਬਹੁਤ ਸਾਰੇ ਲੋਕ ਮੇਰੇ ਪਿੱਛੇ ਮੈਨੂੰ ਲੱਭਣ ਦੇ ਵਾਸਤੇ ਤੇਜ਼ੀ ਦੇ ਨਾਲ ਆ ਰਹੇ ਸਨ। ਚੋਲੇ ਗ੍ਰਾਮ ਸਮੀਪ ਜਬ ਪਹੁੰਚਿਓ ਯੁਤ ਲਾਏ, ਆਏ ਸੋ ਮਿਲੀ ਗੁਹਾਰ ਤਬ ਇਮ ਕਹਿਓ ਪਾਏ। ਕਹਿੰਦਾ ਕਿ ਸੱਚੇ ਪਾਤਸ਼ਾਹ ਜਦੋਂ ਚੋਲੇ ਪਿੰਡ ਦੇ ਲਾਗੇ ਹੀ ਮੈਂ ਪਹੁੰਚਿਆ, ਉਸ ਵੇਲੇ ਬਹੁਤ ਸਾਰੀ ਜਿਹੜੀ ਲੋਕਾਂ ਦੀ ਵਾਹਰ ਸੀ ਉਹ ਕਾਫੀ ਜ਼ਿਆਦਾ ਮੇਰੇ ਨੇੜੇ ਆ ਗਈ। ਫਿਰ ਉਸ ਵੇਲੇ ਸੱਚੇ ਪਾਤਸ਼ਾਹ ਇੱਕ ਕਰਿਓ ਉਪਾਏ, ਮੈਂ ਇੱਕ ਉਪਾਅ ਕੀਤਾ, ਇੱਕ ਯਤਨ ਕੀਤਾ। ਹੋਤੋ ਤਾਲ ਜਲ ਕੋ ਪਰਿਓ ਸਭ ਮਹਿਕ ਪ੍ਰਵੇਸ਼ੀ, ਅਦਲੀ ਗੁਰ ਕੋ ਸਿੱਖ ਤਹ ਜਿਹੇ ਸੁਮਤ ਵਸ਼ੇਸ਼ੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਉਥੇ ਇੱਕ ਛੱਪੜ ਪਾਣੀ ਦੇ ਨਾਲ ਭਰਪੂਰ ਸੀ, ਭਰਿਆ ਹੋਇਆ ਸੀ। ਕਹਿੰਦਾ ਕਿ ਸਾਰੀਆਂ ਮੱਝਾਂ ਨੂੰ ਮੈਂ ਹਿੱਕ ਕੇ ਉਸ ਛੱਪੜ ਦੇ ਪਾਣੀ ਦੇ ਵਿੱਚ ਵਾੜ ਦਿੱਤਾ। ਇਸ ਤੋਂ ਇਲਾਵਾ ਬਿਧੀ ਚੰਦ ਜੀ ਕਹਿੰਦੇ ਨੇ ਕਿ ਉਥੇ ਗੁਰੂ ਦਾ ਇੱਕ ਪ੍ਰੇਮੀ ਸਿੱਖ ਰਹਿੰਦਾ ਸੀ ਜਿਹੜਾ ਕਿ ਬਹੁਤ ਵੱਡਾ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ। ਇਹ ਸੱਚੇ ਪਾਤਸ਼ਾਹ ਉਸ ਪ੍ਰੇਮੀ ਸਿੱਖ ਦਾ ਨਾਮ ਸੀ ਅਦਲੀ। ਜਾਏ ਚਰਨ ਪਰ ਮੈਂ ਪਰਿਓ ਸਭ ਬਿਨ ਸੁਨਾਈ, ਰਚਿਆ ਕੀ ਜੈਰਪਣ ਤੇ ਤੁਮ ਬਣੋ ਸਹਾਈ। ਭਾਈ ਬਿਧੀ ਚੰਦ ਜੀ ਆਪਣੀ ਗਾਥਾ ਨੂੰ ਸੁਣਾਉਂਦੇ ਨੇ ਕਿ ਉਸ ਅਦਲੀ ਸਿੱਖ ਦੇ ਚਰਨਾਂ ਦੇ ਵਿੱਚ ਮੈਂ ਡਿੱਗ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੇਰੇ ਇਹ ਵੈਰੀ ਆ ਰਹੇ ਨੇ, ਇਹਨਾਂ ਤੋਂ ਮੇਰੀ ਕਿਰਪਾ ਕਰਕੇ ਤੁਸੀਂ ਰੱਖਿਆ ਕਰੋ, ਮੇਰੇ ਸਹਾਇਕ ਬਣੋ। ਬਹੁਰ ਕਰੋ ਸਿੱਖ ਆਪਣੋ ਦੀਜੈ ਉਪਦੇਸ਼ਾ, ਉਪਕਾਰੀ ਤੁਮ ਸੰਤ ਹੋ ਚਿਤ ਸ਼ਾਂਤ ਵਸ਼ੇਸ਼ਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਉਸ ਅਦਲੀ ਸਿੱਖ ਦੇ ਅੱਗੇ ਮੈਂ ਬੇਨਤੀ ਕੀਤੀ ਕਿ ਪਹਿਲਾਂ ਤੇ ਮੇਰੀ ਰੱਖਿਆ ਕਰੋ, ਫਿਰ ਮੈਂ ਤੁਹਾਡਾ ਸਿੱਖ ਬਣ ਜਾਵਾਂਗਾ, ਤੁਹਾਡੇ ਉਪਦੇਸ਼ ਨੂੰ ਗ੍ਰਹਿਣ ਕਰ ਲਵਾਂਗਾ। ਤੁਸੀਂ ਬਹੁਤ ਵੱਡੇ ਵਿਸ਼ੇਸ਼ ਸ਼ਾਂਤ ਚਿੱਤ ਵਾਲੇ ਸੰਤ ਹੋ, ਮੇਰੇ ਤੇ ਇਹ ਉਪਕਾਰ ਕਰੋ। ਅਦਲੀ ਸੁਣ ਬੇਨਤੀ ਤਬੈ ਬਹੁ ਪਏ ਕਿਰ ਪਾਲਾ, ਕੀਨ ਬਤਾਵਣ ਸ਼ੁਭ ਮਤੀ ਮਮ ਭਾਗ ਬਿਸਾਲਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਮੇਰੀ ਬੇਨਤੀ ਨੂੰ ਉਸ ਅਦਲੀ ਨਾਂ ਦੇ ਸਿੱਖ ਨੇ ਸੁਣਿਆ ਤੇ ਮੇਰੇ ਤੇ ਬੜੇ ਕਿਰਪਾਲੂ ਹੋਏ, ਫਿਰ ਉਨ੍ਹਾਂ ਨੇ ਮੈਨੂੰ ਚੰਗੀ ਮਤ ਦਿੱਤੀ। ਮੇਰੇ ਵੱਡੇ ਭਾਗ ਸੱਚੇ ਪਾਤਸ਼ਾਹ ਜਾਗਣ ਵਾਲੇ ਸਨ, ਇਸ ਕਰਕੇ ਉਹ ਸਿੱਖ ਦਾ ਮੈਨੂੰ ਮਿਲਾਪ ਹੋਇਆ ਜਿਨ੍ਹੇ ਮੈਨੂੰ ਚੰਗੀ ਮਤ ਦਿੱਤੀ। ਸਿਮਰੋ ਸ੍ਰੀ ਅਰਜਨ ਗੁਰੂ ਰਾਖ ਤੁਬ ਲਾਜਾ, ਬਹੁਰ ਬਣੋ ਸਿੱਖ ਜਾਏ ਕਰ ਤਜ ਕਹਿ ਅਸ ਕਾਜਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਅਦਲੀ ਸਿੱਖ ਨੇ ਮੈਨੂੰ ਆਖਿਆ ਕਿ ਤੁਸੀਂ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ, ਉਹੀ ਸਤਿਗੁਰੂ ਜੀ ਤੁਹਾਡੀ ਲਾਜ ਪਤ ਨੂੰ ਰੱਖਣਗੇ। ਫੇਰ ਤੁਸੀਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜਾ ਕੇ ਸਿੱਖ ਬਣਿਓ, ਕਿਉਂਕਿ ਮੈਂ ਵੀ ਉਹਨਾਂ ਦਾ ਦਾਸ ਹਾਂ ਤੇ ਤੁਸੀਂ ਵੀ ਉਹਨਾਂ ਦੇ ਦਾਸ ਬਣਿਓ। ਇਸ ਤਰ੍ਹਾਂ ਦਾ ਕੰਮ ਜਿਹੜਾ ਚੋਰੀ ਵਾਲਾ ਹੈ ਨਾ, ਫੇਰ ਤੂੰ ਛੱਡ ਦੇਣੇ। ਸੁਣ ਤਿਸ ਕੇ ਉਪਦੇਸ਼ ਕੋ ਮੈਂ ਤਾਰਨ ਕਿਨਾ, ਕਰੇ ਆਰਾਧਨ ਸਤਿਗੁਰੂ ਪਰ ਸ਼ਰਨੀ ਦਿਨਾ। ਭਾਈ ਬਿਧੀ ਚੰਦ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਅਦਲੀ ਸਿੱਖ ਦੇ ਦਿੱਤੇ ਹੋਏ ਉਪਦੇਸ਼ ਨੂੰ ਮੈਂ ਧਾਰਨ ਕੀਤਾ ਤੇ ਫਿਰ ਮੈਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਬਣੋ ਸਹਾਇਕ ਦਾਸ ਲਖ ਤੁਮ ਅੰਤਰ ਜਾਮੀ, ਪੁਣ ਮੈਂ ਰਹੋ ਸਮੀਪ ਹੀ ਕਰ ਕੇ ਨਿਜ ਸਵਾਮੀ। ਬਿਧੀ ਚੰਦ ਜੀ ਕਹਿੰਦੇ ਨੇ ਕਿ ਉਸ ਵੇਲੇ ਮੈਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣਾ ਦਾਸ ਜਾਣ ਕੇ ਤੁਸੀਂ ਮੇਰੇ ਸਹਾਇਕ ਬਣੋ, ਤੁਸੀਂ ਅੰਤਰਜਾਮੀ ਹੋ, ਪੁਣ ਮੈਂ ਰਹੋ ਸਮੀਪ ਹੀ ਕਰਕੇ ਨਿਜ ਸਵਾਮੀ। ਜੇਕਰ ਸੱਚੇ ਪਾਤਸ਼ਾਹ ਤੁਸੀਂ ਇਸ ਵਾਰੀ ਮੈਨੂੰ ਬਚਾ ਦਿੱਤਾ ਤੇ ਫਿਰ ਮੈਂ ਤੁਹਾਨੂੰ ਆਪਣਾ ਸਵਾਮੀ ਸਤਿਗੁਰੂ ਬਣਾ ਕੇ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਵਾਂਗਾ। ਔਰ ਮੈਂ ਧਿਆਨ ਸੁਧਾਰ ਕੇ ਫਿਰ ਪਾਤਿਸ ਥਾਨਾ, ਤਵ ਲੋ ਆਏ ਗੁਹਾਰ ਗਣ ਲੇ ਖੋਜ ਮਹਾਨਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਧਿਆਨ ਧਾਰਨ ਕਰਕੇ ਮੈਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਉੱਥੇ ਹੀ ਖਲੋਤਾ ਰਿਹਾ। ਕਹਿੰਦੇ ਨੇ ਤਵ ਲੋ ਆਏ ਗੁਹਾਰ ਗਣ ਲੇ ਖੋਜ ਮਹਾਨਾ। ਇੰਨੇ ਚਿਰ ਨੂੰ ਸੱਚੇ ਪਾਤਸ਼ਾਹ ਜਿਹੜੀ ਗੁਹਾਰ ਜਿਹੜੀ ਬਾਹਰ ਮੇਰੇ ਪਿੱਛੇ ਲੱਗੀ ਹੋਈ ਸੀ ਉਹ ਵੀ ਸਾਰੇ ਉੱਥੇ ਪਹੁੰਚ ਗਏ ਖੋਜ ਨੂੰ ਦੇਖ ਕੇ। ਸਰ ਲਗ ਖੋਜ ਨਿਹਾਰ ਤੇ ਨਹੀਂ ਆਗੇ ਚਾਲਾ, ਇਤਿਉਤ ਖੋਜਤ ਫਿਰਤ ਸੇ ਪੇ ਮਾਨਵ ਜਾਲਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਉਹ ਜਿਹੜਾ ਛੱਪੜ ਸੀ, ਉਹ ਜਿਹੜਾ ਤਲਾਬ ਸੀ, ਉਹਦੇ ਤੱਕ ਹੀ ਮੱਝਾਂ ਦਾ ਖੋਜਾ ਲੱਭਦਾ ਸੀ, ਕਿਉਂਕਿ ਉਸ ਤੋਂ ਬਾਅਦ ਤੇ ਮੱਝਾਂ ਪਾਣੀ ਦੇ ਵਿੱਚ ਮੈਂ ਵਾੜ ਦਿੱਤੀਆਂ ਸਨ। ਕਹਿੰਦਾ ਕਿ ਦੁਆਲੇ ਦੁਆਲੇ ਇਧਰ ਉਧਰ ਫਿਰਦੇ ਨੇ ਪਰ ਉਸ ਤਲਾਬ ਤੋਂ ਉਸ ਛੱਪੜ ਤੋਂ ਦੂਰ ਕਿਸੇ ਵੀ ਮੱਝ ਦੀ ਕੋਈ ਪੈੜ ਨਹੀਂ ਜਾਂਦੀ। ਅਦਲੀ ਸਿੱਖ ਬਿਲੋਕ ਕੈ ਤਿੰਨ ਸਾਥ ਬਖਾਨਾ, ਕਿਆ ਖੋਜਤ ਤੁਮ ਫਿਰੋ ਬਹੁ ਕੁਛ ਸਕੇ ਨਾ ਜਾਣਾ। ਭਾਈ ਬਿਧੀ ਚੰਦ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਜਦੋਂ ਇਧਰ ਉਧਰ ਉਹਨਾਂ ਨੂੰ ਫਿਰਦਿਆਂ ਦੇਖਿਆ ਤੇ ਜਿਹੜਾ ਸਿੱਖ ਅਦਲੀ ਸੀ ਉਹਨੇ ਫਿਰ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਕੀ ਲੱਭਦੇ ਫਿਰਦੇ ਹੋ ਇਧਰ ਉਧਰ ਫਿਰ ਤੁਰ ਕੇ, ਮੈਨੂੰ ਤੇ ਤੁਹਾਡੀ ਗੱਲ ਕੋਈ ਸਮਝ ਨਹੀਂ ਲੱਗਦੀ ਕਿ ਤੁਸੀਂ ਛੱਪੜ ਦੇ ਦੁਆਲੇ ਦੁਆਲੇ ਕੀ ਲੱਭ ਰਹੇ ਹੋ।
ਕਹਿਤ ਪਏ ਮਹਿਖੀਨ ਕੋ ਇੱਕ ਤਸਕਰ ਲਿਆਇਓ, ਖੋਜ ਹਾਂ ਲੱਗ ਆਇਕੈ ਨਹੀਂ ਅਗਰ ਚਲਾਇਓ।
ਉਸ ਵੇਲੇ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਉਹਨਾਂ ਨੇ ਅਦਲੀ ਸਿੱਖ ਨੂੰ ਆਖਿਆ ਕਿ ਸਾਡੀਆਂ ਮੱਝਾਂ ਨੂੰ ਚੋਰੀ ਕਰਕੇ ਇੱਕ ਚੋਰ ਇਸ ਪਾਸੇ ਲੈ ਕੇ ਆਇਆ ਹੈ, ਇਥੋਂ ਤੱਕ ਮੱਝਾਂ ਦੀ ਜਿਹੜੀ ਪੈੜ ਹੈ ਉਹ ਮਿਲਦੀ ਹੈ, ਇਸ ਤੋਂ ਅੱਗੇ ਕੋਈ ਪੈੜ ਨਹੀਂ ਮਿਲਦੀ ਕਿ ਮੱਝਾਂ ਕਿੱਥੇ ਗਈਆਂ ਤੇ ਚੋਰ ਕਿੱਥੇ ਗਿਆ।
ਖੋਜ ਤਹਿ ਤਿਸ ਖੋਜ ਕੋ ਜੇਕਰ ਤੁਮ ਹੀਰਾ, ਕਰੋ ਬਤਾਵਣ ਸੰਤ ਜੀ ਕਿਤ ਗਇਓ ਯਾ ਗਿਰਾ।
ਉਹ ਕਹਿੰਦੇ ਨੇ ਕਿ ਉਹਨਾਂ ਮੱਝਾਂ ਦੀ ਪੈੜ ਲੱਭਦੇ ਹਾਂ, ਜੇਕਰ ਤੁਸੀਂ ਮੱਝਾਂ ਨੂੰ ਜਾਂ ਕਿਸੇ ਚੋਰ ਨੂੰ ਦੇਖਿਆ ਤੇ ਕਿਰਪਾ ਕਰਕੇ ਹੇ ਸੰਤ ਜੀ ਸਾਨੂੰ ਦੱਸ ਦਿਓ ਕਿਤ ਗਇਓ ਅਗੇਰਾ, ਕਿ ਚੋਰ ਮੱਝਾਂ ਦੇ ਸਮੇਤ ਅੱਗੇ ਕਿੱਥੇ ਗਿਆ।
ਸੋਹਣੇ ਅਦਲੀ ਉੱਤਰ ਦਿਓ ਮਹਿਕੀ ਸਰ ਮਾਹੀ, ਇਨ ਬਿਨ ਅਪਰ ਨ ਮੈਂ ਪਿਖੀ ਕੋ ਗਮਨਿਓ ਨਾਹੀ।
ਤੇ ਉਸ ਵੇਲੇ ਅਦਲੀ ਸਿੱਖ ਨੇ ਆਖਿਆ ਕਿ ਜਿੰਨੀਆਂ ਵੀ ਮੱਝਾਂ ਨੇ ਉਹ ਸਾਰੀਆਂ ਮੱਝਾਂ ਤੇ ਪਾਣੀ ਦੇ ਵਿੱਚ ਹੀ ਵੜੀਆਂ ਹੋਈਆਂ ਨੇ। ਕਹਿੰਦਾ ਕਿ ਇਹਨਾਂ ਮੱਝਾਂ ਤੋਂ ਬਗੈਰ ਨਾ ਮੈਂ ਕਿਸੇ ਹੋਰ ਮੱਝ ਨੂੰ ਵੇਖਿਆ ਤੇ ਇਨ੍ਹਾਂ ਦੇ ਨਾਲ ਕਿਸੇ ਹੋਰ ਚੋਰ ਨੂੰ ਵੀ ਅਗਾਂਹ ਲੰਘਦਾ ਮੈਂ ਬਿਲਕੁਲ ਨਹੀਂ ਦੇਖਿਆ। ਬਿਲਕੁਲ ਸੱਚ ਬਿਆਨ ਕੀਤਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਗਿਆ ਹੋਇਆ ਇੱਕ ਸਿੱਖ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜਾ ਵਿਯੋਗ ਦੇ ਵਿੱਚ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਡੁੱਬਾ ਹੋਇਆ ਜਦੋਂ ਤੇ ਫਿਰ ਉਹਦੀ ਇੱਕ ਚੀਕ ਨਿਕਲ ਗਈ। ਜਦੋਂ ਚੀਕ ਨਿਕਲੀ ਆਵਾਜ਼ ਦੂਰ ਤੱਕ ਫੈਲੀ। ਸੰਤਰੀ ਆਣ ਕੇ ਸਿੱਖ ਦੇ ਦੁਆਲੇ ਹੋ ਗਏ। ਕਹਿੰਦੇ ਨੇ ਤੂੰ ਕੌਣ ਹੈ ਤੇ ਇੱਥੇ ਕੀ ਕਰ ਰਿਹਾ ਹਾਂ? ਉਸ ਨੇ ਆਖਿਆ ਕਿ ਮੈਂ ਆਪਣੇ ਸਾਥੀ ਨੂੰ ਉਡੀਕ ਰਿਹਾ ਹਾਂ। ਤੇ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲ ਇਸ਼ਾਰਾ ਕਰਕੇ ਆਖਿਆ ਕਿ ਤੂੰ ਇਸ ਨੂੰ ਜਾਣਦਾ? ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਬਹੁਤ ਸਾਰੇ ਸਿੱਖ ਇਹਨਾਂ ਨੂੰ ਮਿਲ ਕੇ ਜਾਂਦੇ ਨੇ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਕਹਿੰਦੇ ਨੇ ਕਿ ਜੇ ਆਖੇ ਨਹੀਂ ਜਾਣਦਾ ਤੇ ਝੂਠ, ਤੇ ਜੇ ਆਖੇ ਕਿ ਜਾਣਦਾ ਹਾਂ ਤੇ ਫਿਰ ਫੜਦੇ ਨੇ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਿੱਖ ਨੇ ਅੱਗੋਂ ਆਖਿਆ ਕਿ ਮੈਂ ਇਹਦੀ ਗੱਤ ਨਹੀਂ ਜਾਣਦਾ। ਉਹਨਾਂ ਨੇ ਗੱਤ ਦਾ ਤੇ ਕੁਝ ਭਾਵ ਨਹੀਂ ਸਮਝਿਆ ਪਰ ਇੰਨੀ ਗੱਲ ਜ਼ਰੂਰ ਸਮਝ ਲਈ, ਕਹਿੰਦਾ ਮੈਂ ਨਹੀਂ ਜਾਣਦਾ, ਇਹਨਾਂ ਨੂੰ ਨਹੀਂ ਜਾਣਦਾ। ਪਰ ਦਰਅਸਲ ਉਹਨੇ ਇਹ ਗੱਲ ਆਖੀ ਸੀ ਕਿ ਮੈਂ ਇਸ ਦੀ ਗੱਤ ਨਹੀਂ ਜਾਣਦਾ, ਇਹ ਨਹੀਂ ਸੀ ਆਖਿਆ ਕਿ ਮੈਂ ਇਹਨਾਂ ਨੂੰ ਨਹੀਂ ਜਾਣਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਜਗ੍ਹਾ ਦੇ ਉੱਤੇ ਉਹ ਜਿਹੜਾ ਅਦਲੀ ਸਿੱਖ ਹੈ ਉਹਨੇ ਝੂਠ ਨਹੀਂ ਬੋਲਿਆ। ਕਹਿੰਦਾ ਕਿ ਜਿੰਨੀਆਂ ਵੀ ਮੱਝਾਂ ਨੇ ਉਹ ਸਾਰੀਆਂ ਛੱਪੜ ਦੇ ਵਿੱਚ ਨੇ। ਇਸ ਤੋਂ ਇਲਾਵਾ ਭਾਈ ਵਿਧੀ ਚੰਦ ਜੀ ਵੀ ਉਹਦੇ ਲਾਗੇ ਖਲੋਤੇ ਸਨ। ਇਸ ਕਰਕੇ ਨਾ ਤੇ ਮੱਝਾਂ ਦਾ ਚੋਰ ਅੱਗੇ ਗਿਆ ਸੀ ਤੇ ਨਾ ਹੀ ਚੋਰੀ ਦੀਆਂ ਮੱਝਾਂ ਅੱਗੇ ਗਈਆਂ ਸਨ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਵਿਧੀ ਚੰਦ ਜੀ ਸੁਣਾ ਰਹੇ ਨੇ ਸਾਖੀ ਆਪਣੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਸੁਣਾਉਂਦਿਆਂ ਸੁਣਾਉਂਦਿਆਂ ਕਹਿੰਦੇ ਨੇ ਕਿ ਵਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਉਹਨਾਂ ਦੇ ਪੁੱਛਣ ਦੇ ਉੱਤੇ ਅਦਲੀ ਸਿੱਖ ਨੇ ਆਖਿਆ ਕਿ ਸਾਰੀਆਂ ਮੱਝਾਂ ਛੱਪੜ ਦੇ ਵਿੱਚ ਨੇ, ਮੱਝ ਕੋਈ ਹੋਰ ਜਾਂਦੀ ਮੈਂ ਨਹੀਂ ਦੇਖੀ, ਇਸ ਤੋਂ ਇਲਾਵਾ ਹੋਰ ਕਿਸੇ ਚੋਰ ਨੂੰ ਵੀ ਇੱਥੋਂ ਅਗਾਂਹ ਜਾਂਦਾ ਮੈਂ ਨਹੀਂ ਵੇਖਿਆ। ਇਨ ਬੇਰੇ ਅਪਰ ਨਾ ਮੈਂ ਪਿੱਖੀ ਕੋ ਗਮ ਨਿਓ ਨਾਹੀ। ਕਹਿੰਦਾ ਕਿ ਇਹਨਾਂ ਮੱਝਾਂ ਤੋਂ ਬਗੈਰ ਹੋਰ ਕੋਈ ਮੱਝ ਨਹੀਂ ਦੇਖੀ ਤੇ ਨਾ ਹੀ ਹੋਰ ਕੋਈ ਮੇਰੇ ਲਾਗੋਂ ਅੱਗੇ ਲੰਘੇ। ਸੁਣ ਬੋਲੇ ਦੇਖੀ ਭਲੀ ਇਹ ਨਹੀਂ ਹਮਾਰੀ, ਕਪਲ ਬਰਨ ਕੀ ਇਹ ਸਕਲ ਹਮਰੀ ਸਭ ਕਾਰੀ। ਅਦਲੀ ਨੇ ਆਖਿਆ ਕਿ ਮੱਝਾਂ ਦੀ ਪਛਾਣ ਕਰ ਲੋ, ਮੱਝਾਂ ਤੇ ਸਾਰੀਆਂ ਇੱਥੇ ਨੇ, ਹੋਰ ਕੋਈ ਮੱਝ ਨਹੀਂ ਦੇਖੀ। ਉਸ ਵੇਲੇ ਉਹਨਾਂ ਆਖਿਆ ਕਿ ਇਹਨਾਂ ਮੱਝਾਂ ਨੂੰ ਦੇਖ ਕੇ ਅਸੀਂ ਪਛਾਣ ਕਰ ਲਈ ਹੈ, ਇਹਨਾਂ ਦੇ ਵਿੱਚੋਂ ਕੋਈ ਵੀ ਮੱਝ ਸਾਡੀ ਨਹੀਂ। ਕਹਿੰਦੇ ਨੇ ਸਾਡੀਆਂ ਜਿਹੜੀਆਂ ਮੱਝਾਂ ਨੇ ਉਹ ਤੇ ਬਿਲਕੁਲ ਸ਼ਾਹ ਕਾਲੇ ਰੰਗ ਦੀਆਂ ਸਨ ਤੇ ਸਾਰੀਆਂ ਜਿਹੜੀਆਂ ਮੱਝਾਂ ਨੇ ਇਹ ਤੇ ਭੂਰੀਆਂ ਨੇ। ਇਮ ਕਹਿ ਤੇ ਉਤ ਬਹੁ ਫਿਰੇ ਕੁਛ ਜਾਏ ਨਾ ਜਾਨੀ, ਸ਼ਰਮਤ ਪਾਏ ਸਾਗਰੇ ਹਟੇ ਨਹੀਂ ਸਕੇ ਪਛਾਨੀ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਇਧਰ ਉਧਰ ਬਹੁਤ ਜ਼ਿਆਦਾ ਫਿਰ ਤੋਂ ਦੁਬਾਰਾ ਖੋਜਿਆ ਪਰ ਕੁਝ ਵੀ ਉਹਨਾਂ ਨੂੰ ਪਤਾ ਨਾ ਲੱਗ ਸਕਿਆ। ਸ਼ਰਮਤ ਪਾਏ ਸਗਰੇ ਹਟੇ ਨਹੀਂ ਸਕੇ ਪਛਾਨੇ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਸਾਰੇ ਥੱਕ ਹਾਰ ਗਏ ਪਰ ਕਿਸੇ ਨੂੰ ਕੁਝ ਪਤਾ ਨਾ ਲੱਗ ਸਕਿਆ, ਮੇਰੀ ਵੀ ਪਛਾਣ ਉਹ ਕਰ ਨਾ ਸਕੇ। ਗ੍ਰਹਿ ਕੋ ਗਈ ਗੁਹਾਰ ਜਬ ਮਿਲ ਅਦਲੀ ਸੰਗਾ, ਕਹਿਓ ਪਿਖੋ ਗੁਰ ਕੀ ਕਲਾ ਜਿਨ ਸੁਜਸ ਯੋ ਤੰਗਾ। ਜਦੋਂ ਸਾਰੀ ਦੀ ਸਾਰੀ ਬਾਹਰ ਪਿੱਛੇ ਨੂੰ ਮੁੜ ਗਈ ਉਸ ਵੇਲੇ ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਅਦਲੀ ਸਿੱਖ ਨੇ ਮੈਨੂੰ ਆਖਿਆ ਪਿਖੋ ਗੁਰੂ ਕੀ ਕਲਾ ਜਿਨ ਸੁਜਸ ਯੋ ਤੰਗਾ। ਦੇਖ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕਲਾ ਨੂੰ ਜਿਨ੍ਹਾਂ ਦਾ ਜਸ ਬਹੁਤ ਉੱਚਾ ਹੈ। ਹੋਇ ਸਹਾਇਕ ਸਿਮਰ ਤੇ ਦੋਹੋ ਲੋਕਣ ਮਾਹੀ, ਅਸ ਪ੍ਰਭੂ ਕੋ ਜੇ ਤਜਤ ਹੈ ਤਿਨ ਕੇ ਬੁੱਧ ਨਾਹੀ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਉਸ ਅਦਲੀ ਸਿੱਖ ਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੋਹਾਂ ਲੋਕਾਂ ਦੇ ਵਿੱਚ ਸਹਾਇਤਾ ਕਰਦੇ ਨੇ, ਜਿਹੜੇ ਮਨੁੱਖ ਐਸੇ ਸਤਿਗੁਰਾਂ ਦੀ ਸ਼ਰਨ ਨੂੰ ਛੱਡ ਦਿੰਦੇ ਨੇ ਉਹਨਾਂ ਦੇ ਵਿੱਚ ਬੁੱਧੀ ਨਹੀਂ ਹੁੰਦੀ, ਭਾਵ ਕਿ ਉਹ ਮੰਦੀ ਬੁੱਧੀ ਵਾਲੇ ਹੁੰਦੇ ਨੇ ਜਿਹੜੇ ਐਸੇ ਸਤਿਗੁਰਾਂ ਦਾ ਆਸਰਾ ਛੱਡ ਦਿੰਦੇ ਨੇ।
ਜਿਉਂ ਕਿਉਂ ਰਾਖੈ ਦਾਸ ਪਤ
ਸਭ ਬਿਘਨ ਮਿਟਾਵੈ ਇਹ ਵਡਿਆਈ ਗੁਰੂ ਕੀ ਗੁਰ ਸਿੱਖਣ ਪਾਵੈ।
ਅਦਲੀ ਸਿੱਖ ਨੇ ਆਖਿਆ ਕਿ ਜਿਵੇਂ ਨਾ ਕਿਵੇਂ ਹਮੇਸ਼ਾ ਸਤਿਗੁਰੂ ਜੀ ਆਪਣੇ ਦਾਸ ਦੀ ਰੱਖਿਆ ਕਰਦੇ ਨੇ, ਉਹਦੇ ਵਿਘਨਾਂ ਨੂੰ ਦੂਰ ਕਰਦੇ ਨੇ, ਇਹ ਜਿਹੜੀ ਵਡਿਆਈ ਹੈ ਇਹ ਸਤਿਗੁਰੂ ਦੇ ਵਿੱਚ ਹੀ ਪੂਰੀ ਹੁੰਦੀ ਹੈ ਤੇ ਗੁਰੂ ਦੇ ਸਿੱਖ ਗੁਰੂ ਨੂੰ ਪਾਉਂਦੇ ਨੇ।
ਸਭ ਕਾਰੀ ਮਹਿਖੀਨ ਕੋ ਔਰੇ ਕਰ ਰੰਗਾ ਸਿਮਰੇ ਕਰੀ ਸਹਾਇਤਾ ਬਹੁ ਤੂਰਨ ਸੰਗਾ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਅਦਲੀ ਸਿੱਖ ਨੇ ਮੈਨੂੰ ਆਖਿਆ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਕਲਾ ਵਰਤਾਈ ਹੈ ਕਿ ਜਿਹੜੀਆਂ ਸਾਰੀਆਂ ਕਾਲੇ ਰੰਗ ਦੀਆਂ ਮੱਝਾਂ ਸਨ ਉਹਨਾਂ ਨੂੰ ਭੂਰੇ ਰੰਗ ਦਾ ਕਰ ਦਿੱਤਾ, ਇਸ ਕਰਕੇ ਕੋਈ ਵੀ ਮੱਝਾਂ ਦੀ ਪਛਾਣ ਕਰ ਨਹੀਂ ਸਕਿਆ। ਤੂੰ ਯਾਦ ਕੀਤਾ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ, ਉਹਨਾਂ ਦੇ ਅੱਗੇ ਮਨੋ ਬੇਨਤੀ ਕੀਤੀ ਸੀ, ਇਸੇ ਕਰਕੇ ਤੇਰੀ ਰੱਖਿਆ ਹੋਈ।
ਤਸਕਰ ਕੀ ਕ੍ਰਿਤ ਤਿਆਗ ਕੈ ਸ਼ਰਨੀ ਪਰ ਜਾਈ ਪ੍ਰਾਪਤ ਹੋਏ ਕਲਿਆਣ ਕੋ ਤੁਵ ਭਾਗ ਪਲਾਈ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਫੇਰ ਮੈਨੂੰ ਅਦਲੀ ਸਿੱਖ ਨੇ ਆਖਿਆ ਕਿ ਚੋਰੀ ਦੇ ਕੰਮ ਨੂੰ ਅੱਜ ਤੋਂ ਬਾਅਦ ਤੂੰ ਛੱਡ ਦੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜਾ ਕੇ ਜੁੜ ਜਾ। ਪ੍ਰਾਪਤ ਹੋਏ ਕਲਿਆਣ ਕੋ ਤੁਵ ਭਾਗ ਭਲਾਈ, ਤੇਰੇ ਵੱਡੇ ਭਲੇ ਭਾਗ ਜਾਗਰਤ ਹੋਏ ਨੇ ਤੇ ਤੂੰ ਸਤਿਗੁਰਾਂ ਦੇ ਚਰਨਾਂ ਦੀ ਸਰਨ ਦੇ ਵਿਚ ਪਹੁੰਚ ਕੇ ਆਪਣੇ ਕਲਿਆਣ ਦੀ ਪ੍ਰਾਪਤੀ ਕਰ।
ਤਬ ਮੈਂ ਸੁਣੀ ਉਪਦੇਸ਼ ਕੋ ਸਰ ਮਹਿਖ ਨਿਕਾਰੀ ਧਰਮਸਾਲ ਸਿੱਖ ਸੰਤ ਕੋ ਦੀਨੀ ਤਬ ਸਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਧੀ ਚੰਦ ਨੇ ਆਖਿਆ ਕਿ ਉਸ ਤੋਂ ਬਾਅਦ ਮੈਂ ਉਹਨਾਂ ਦੇ ਉਪਦੇਸ਼ ਨੂੰ ਮੰਨਿਆ ਤੇ ਸਾਰੀਆਂ ਮੱਝਾਂ ਕੱਢ ਕੇ ਧਰਮਸ਼ਾਲਾ ਦੇ ਵਿਚ ਅਰਪਣ ਕਰ ਦਿੱਤੀਆਂ। ਉਥੋਂ ਦਾ ਜਿਹੜਾ ਮੁਖੀ ਸੀ ਉਹਨੂੰ ਸਾਰੀਆਂ ਮੱਝਾਂ ਸੰਭਲਾ ਦਿੱਤੀਆਂ।
ਬਿਨੈ ਬਖਾਨੀ ਦੀਨ ਵੈ ਅਦਲੀ ਸੰਗ ਲੀਨਾ ਸੁਧਾ ਸਰੋਵਰ ਕੀ ਦਿਸ਼ਾ ਪ੍ਰਸਥਾਨੋ ਕਿਨਾ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਇਸ ਤੋਂ ਬਾਅਦ ਮੈਂ ਅਦਲੀ ਸਿੱਖ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਕਿ ਕਿਰਪਾ ਕਰਕੇ ਤੁਸੀਂ ਆਪਣੇ ਨਾਲ ਲੈ ਕੇ ਮੈਨੂੰ ਸਤਿਗੁਰਾਂ ਦੇ ਕੋਲ ਪਹੁੰਚੋ। ਮੇਰੀ ਬੇਨਤੀ ਨੂੰ ਸੱਚੇ ਪਾਤਸ਼ਾਹ ਅਦਲੀ ਸਿੱਖ ਨੇ ਪ੍ਰਵਾਨ ਕੀਤਾ ਤੇ ਮੈਨੂੰ ਲੈ ਕੇ ਉਹ ਸੁਧਾ ਸਰੋਵਰ ਦੇ ਰਸਤੇ ਦੇ ਉੱਤੇ ਚੱਲ ਪਏ, ਭਾਵ ਕਿ ਅੰਮ੍ਰਿਤਸਰ ਨੂੰ ਅਸੀਂ ਦੋਵੇਂ ਚੱਲ ਪਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਲੇ ਕਰ ਅਦਲੀ ਸੰਗ ਮੈਂ ਗੁਰ ਮਹਿਮਾ ਉਰ ਧਾਰ ਅਮਿਤਾਲ ਪਹੁੰਚਤ ਪਏ ਜਾਗੇ ਭਾਗ ਉਦਾਰ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਅਦਲੀ ਸਿੱਖ ਦੇ ਨਾਲ ਮਿਲ ਕੇ ਮੈਂ ਗੁਰੂ ਦੀ ਮਹਿਮਾ ਨੂੰ ਹਿਰਦੇ ਦੇ ਵਿਚ ਧਾਰਨ ਕਰਕੇ ਅੰਮ੍ਰਿਤਸਰ ਪਹੁੰਚਿਆ। ਮੇਰੇ ਸੱਚੇ ਪਾਤਸ਼ਾਹ ਵੱਡੇ ਭਾਗ ਜਾਗ ਪਏ ਸਨ।
ਆਗੇ ਸ੍ਰੀ ਅਰਜਨ ਗੁਰੂ ਵਿਚ ਸਭਾ ਸੁਹਾਏ ਜਨ ਬ੍ਰਹਮਾ ਸੁਰ ਬ੍ਰਿੰਦ ਮੈਂ ਉਪਦੇਸ਼ ਅਲਾਏ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਮੈਂ ਪਹੁੰਚਾ ਅੱਗੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਭਾ ਦੇ ਵਿਚ ਬੈਠ ਕੇ ਸੋਭਾ ਪਾ ਰਹੇ ਸਨ। ਇਸ ਤਰ੍ਹਾਂ ਲੱਗਦਾ ਸੀ ਸੱਚੇ ਪਾਤਸ਼ਾਹ ਕਿ ਜਿਵੇਂ ਬ੍ਰਹਮਾ ਜੀ ਸਾਰਿਆਂ ਦੇਵਤਿਆਂ ਦੇ ਵਿਚਕਾਰ ਬੈਠ ਕੇ ਸਾਰਿਆਂ ਦੇਵਤਿਆਂ ਨੂੰ ਉਪਦੇਸ਼ ਦੇ ਰਹੇ ਹਨ।
ਤਰੀ ਉਪਾਇਨ ਅਗਰ ਕੁਛ ਗਹੇ ਪਦ ਅਰ ਬਿੰਦਾ ਟਿਗ ਬੈਠਿਓ ਕਰ ਜੋਰ ਕੈ ਪਿਖ ਦਰਸ ਬਿਲੰਦਾ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਅੱਗੇ ਕੁਝ ਭੇਟਾ ਅਰਪਣ ਕੀਤੀ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ, ਹੱਥ ਜੋੜ ਕੇ ਫਿਰ ਮੈਂ ਦਰਸ਼ਨ ਕਰਦਾ ਹੋਇਆ ਸਤਿਗੁਰਾਂ ਦੇ ਅੱਗੇ ਬਹਿ ਗਿਆ।
ਅਦਲੀ ਨੇ ਸਭ ਬਾਰਤਾ ਗੁਰੂ ਨਿਕਟ ਸੁਣਾਈ आयो अब सिख होण को रावर शरनाई।
भाई विधि चंद जी कहंदे ने कि उस वेले जिहड़ा सिख अदली सी उन्हें मेरे वाली सारी जिहड़ी वार्ता सी वो सतगुरां दे चरणां दे विच बयान कीती ते मेरे वल्लों अर्ज कीती, आयो अब सिख होण को रावर शरणाई कि हे सतगुरु अर्जन देव सच्चे पातशाह जी, ये हुण तुहाडा सिख बनण दे वास्ते तुहाडे चरणां दी शरण दे विच पहुंचे।
रखियक दीर्घ जान कर जुग लोक मजारा, रहियो चह टिग आपके लख मोख उदारा।
भाई विधि चंद जी कहंदे ने कि अदली सिख ने आख्या कि अपना रखियक वड्डा जान के दोवां लोकां दे विच ए तुहाडे चरणां दी शरण दे विच रहना चाहुंदा है, मोक्ष दी उदार दी इच्छा नूं धारण करदा है।
सुन बिनती गुरु दया निध बहु भय प्रसन्नंग, चरणामृत मोको दियो कर सिख अनन्नंग।
भाई विधि चंद जी कहंदे ने हे सतगुरु हरगोबिंद सच्चे पातशाह जी, बेनती नूं सुन के दया दे समुंदर सतगुरु अर्जन देव सच्चे पातशाह जी बड़े प्रसन्न होए, उन्हां ने मैनू अपना चरणा अमृत दे के अपना अनिन प्यारा सेवक बना लिया।
उपदेशो वाहे गुरु को सिमरन दिन रहना, कर ली नो मुझे अपनो करना रस नैना।
विधि चंद जी कहंदे ने कि मैनू सतगुरु अर्जन देव सच्चे पातशाह जी ने उपदेश दिता कि वाहिगुरु नाम दा रात ते दिन जाप करना, इस तरह कह के सतगुरां ने मैनू अपना बना लिया, जिन्ना सतगुरां दे नेत्रां दे विच हमेशा करना दया भरी रहिंदी।
चोरी त्यागो अबैते आछे मग चालो, गुरु गिरा पठिए सुनो प्रभ हृदय संभालो।
भाई विधि चंद जी कहंदे ने कि उस वेले सतगुरु अर्जन देव सच्चे पातशाह जी ने मैनू हुक्म कीता कि जिहड़ियां चोरियां करदा हां ओ चोरियां नूं छड्ड दे, अज तों बाद चंगे रस्ते दे उत्ते चलना शुरू कर दे। उन्हां ने मैनू हुक्म कीता कि गुरु दी गुरबाणी नूं पढ़िया कर, इस तों इलावा गुरबाणी नूं सुनिया कर ते सतगुरु नूं प्रभु नूं हिरदे दे विच संभाल के रख्या कर।
सुन गुर ते मैं तब कहियो मोहे परियो सुभाउ, छुटत न चोरी चहत चित एह साच अलाउ।
भाई विधि चंद जी कहंदे ने हे सतगुरु हरगोबिंद सच्चे पातशाह जी, भावे के सतगुरां ने चोरी छड्डण दा मैनू हुक्म कीता पर उसे वेले सच्चे पातशाह मैं उन्हां दे चरणां दे विच बेनती कीती कि सच्चे पातशाह चोरी करना मेरा सुभाव बन गया है, मैं चोरी तो बगैर बच नहीं सकदा, मेरी आदत माड़ी पै गई है, इस करके चोरी मैं कदे छड नहीं सकदा, ये मैं सचो सच सच्चे पातशाह तुहाडे चरणां दे विच बयान करदा, मैं चोरी नहीं छड सकदा।
सुन प्रसन्न बिकसे बदन पुन बाक बखाना, जे चोरी ते हटत नहीं इम करो सुजाना।
पर सतगुरां दी मौज ऐसी सी, भाई विधि चंद जी कहंदे ने मैं आख्या जी मैं चोरी नहीं छड सकदा, होर जो कहोगे वो कर लवांगा। उस वेले सच्चे पातशाह सतगुरु अर्जन देव सच्चे पातशाह जी ने मुस्कुरा के मैनू आख्या कहंदे ने जे चोरी ते हटत नहीं इम करो सुजाना। कहंदे ने मैनू सच्चे पातशाह जी ने आख्या कि जे तू चोरी तो हट नहीं सकदा ते जिवें मैं कहना ना हे सुजान फिर इस तरह तू चोरी करया करे।
रंक होए दुख असन जे कुछ हाथ ना आवे, तिस हित करि उपकार को आचे कर त्रिप तावे।
भाई विधि चंद जी कहंदे ने कि सतगुरु अर्जन देव सच्चे पातशाह जी ने हुक्म कीता कि जेकर कोई गरीब होवे कोई कंगाल होवे जिहड़ा के ਭੁੱਖ ਦੇ ਕਾਰਨ ਬੜਾ ਵਿਆਕਲ ਹੋਵੇ ਜਿਹਨੂੰ ਕਿਤੋਂ ਵੀ ਕੁਝ ਪ੍ਰਾਪਤੀ ਨਾ ਹੁੰਦੀ ਹੋਵੇ, ਕਹਿੰਦੇ ਨੇ ਤਿਸ ਕੇ ਕਰ ਉਪਕਾਰ ਕੋ ਉਹਦੇ ਉੱਤੇ ਉਪਕਾਰ ਕਰਨ ਦੇ ਵਾਸਤੇ ਉਹਦੀ ਸਹਾਇਤਾ ਕਰਨ ਦੇ ਵਾਸਤੇ ਤੂੰ ਚੋਰੀ ਕਰ ਲਿਆ ਕਰ, ਪਰ ਕਰਨਾ ਕੀ ਹੈ
ਅਧਿਕ ਧਨੀ ਕੋ ਤਨਕ ਧਨ ਲੈ ਆਵੋ ਦੀਜੈ ਜੇ ਤਿਆਗੀ ਨਹੀਂ ਜਾਏ ਕਬ ਤੋ ਇਸ ਵਿਦ ਕੀਜੈ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਨੂੰ ਸਤਿਗੁਰਾਂ ਨੇ ਆਖਿਆ ਕਿ ਜਿਹੜਾ ਬਹੁਤ ਹੀ ਅਮੀਰ ਹੋਵੇ, ਜਿਹੜਾ ਬਹੁਤ ਹੀ ਤਨਾੜ ਹੋਵੇ, ਉਹਦਾ ਥੋੜਾ ਧਨ ਚੁਰਾ ਕੇ ਉਸ ਗਰੀਬ ਨੂੰ ਦੇ ਦੇ ਜਿਹਨੂੰ ਕਿਤੋਂ ਵੀ ਕੁਝ ਲੱਭਦਾ ਨਹੀਂ ਹੈ। ਕਹਿੰਦੇ ਨੇ ਜੇ ਤਿਆਗੀ ਨਹੀਂ ਜਾਂਦੀ ਚੋਰੀ, ਜੇ ਚੋਰੀ ਨਹੀਂ ਛੱਡੀ ਜਾਂਦੀ ਤਾਂ ਇਸ ਵਿਦ ਕੀਜੈ, ਤਾਂ ਤੂੰ ਇਸ ਤਰ੍ਹਾਂ ਕਰੇ। ਸੁਣ ਸਤ ਗੁਰੀ ਉਪਦੇਸ਼ ਕੋ ਮੈਂ ਤਾਰਨ ਕੀਨਾ, ਕੇਤਕ ਦਿਨ ਨਿਕਟੀ ਰਹੋ ਸੇਵਾ ਚਿਤ ਦੀਨਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਉਪਦੇਸ਼ ਨੂੰ ਮੈਂ ਆਪਣੇ ਮਨ ਦੇ ਵਿੱਚ ਧਾਰਨ ਕੀਤਾ। ਕਾਫੀ ਦਿਨ ਮੈਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਲਾਗੇ ਹੀ ਰਿਹਾ ਔਰ ਦੀਨ ਬਣ ਕੇ ਉਹਨਾਂ ਦੀ ਸੇਵਾ ਕੀਤੀ। ਪੁਣੇ ਅਦਲੀ ਕੇ ਸੰਗ ਮੈਂ ਕਰ ਚੌਂਪ ਬੇਸਾਲੀ, ਗਮਨਿਓ ਆਪਣੇ ਨਾਨਕੇ ਗ੍ਰਾਮ ਜੋ ਸਿਰ ਹਾਲੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਥੋੜੇ ਦਿਨ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਰਿਹਾ, ਫਿਰ ਉਸੇ ਸਿੱਖ ਅਦਲੀ ਦੇ ਨਾਲ ਮਿਲ ਕੇ ਮੈਂ ਖੁਸ਼ੀ ਦੇ ਨਾਲ ਆਗਿਆ ਲੈ ਕੇ ਉਥੋਂ ਵਾਪਸ ਆ ਗਿਆ। ਸੱਚੇ ਪਾਤਸ਼ਾਹ ਉਥੋਂ ਵਾਪਸ ਆਣ ਕੇ ਮੈਂ ਆਪਣੇ ਨਾਨਕੇ ਘਰ ਚਲਾ ਗਿਆ, ਜਿਹੜੇ ਮੇਰੇ ਨਾਨਕੇ ਸਿਰਹਾਲੀ ਪਿੰਡ ਦੇ ਵਿੱਚ ਸਨ। ਕਹਿਣ ਤੋਂ ਪਾਵੇ ਹੈ ਕਿ ਬਿਧੀ ਚੰਦ ਜੀ ਕਹਿੰਦੇ ਨੇ ਕਿ ਸਿਰਹਾਲੀ ਪਿੰਡ ਦੇ ਵਿੱਚ ਮੇਰੇ ਨਾਨਕਿਆਂ ਦਾ ਘਰ ਸੀ, ਮੈਂ ਉੱਥੇ ਚਲਾ ਗਿਆ। ਜਬ ਕਵਰ ਰੁਚੀ ਉਪਜੈ ਹਿਰਦੈ, ਗਮਨੋ ਹਿਤ ਚੋਰੀ, ਰੰਕਣ ਕੋ ਪਿਖ ਦੇਤ ਪਾ ਔਰ ਗੁਰ ਪਗ ਡੋਰੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਜਦੋਂ ਵੀ ਕਦੇ ਮੇਰਾ ਜੀ ਕਰਦਾ ਸੀ ਚੋਰੀ ਕਰਨ ਦੇ ਵਾਸਤੇ, ਫਿਰ ਮੈਂ ਚੋਰੀ ਕਰਨ ਦੇ ਵਾਸਤੇ ਚਲਿਆ ਜਾਂਦਾ ਸਾਂ। ਕਹਿੰਦਾ ਕਿ ਰੰਕਾਂ ਨੂੰ ਦਿੰਦਾ ਸਾਂ, ਕੰਗਾਲਾਂ ਨੂੰ ਦਿੰਦਾ ਸਾਂ ਚੋਰੀ ਦਾ ਮਾਲ ਔਰ ਗੁਰ ਪਗ ਡੋਰੀ, ਪਰ ਹਿਰਦੇ ਦੀ ਡੋਰ ਗੁਰੂ ਦੇ ਚਰਨਾਂ ਦੇ ਵਿੱਚ ਹਮੇਸ਼ਾ ਮੇਰੀ ਲੱਗੀ ਰਹਿੰਦੀ ਸੀ। ਇੱਕ ਦਿਨ ਮੈਂ ਬੈਠਿਓ ਹੋ ਤੋ ਆਈ ਦਿਜ ਨਾਰੀ, ਕਹਿਤ ਭਾਈ ਨਿਜ ਬਾਰਤਾ ਚਿਤ ਅਧਿਕ ਦੁਖਾਰੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਇਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਚੋਰੀਆਂ ਕੀਤੀਆਂ, ਪਰ ਜਿੰਨੀਆਂ ਵੀ ਚੋਰੀਆਂ ਕੀਤੀਆਂ ਉਹ ਪਰਉਪਕਾਰ ਦੇ ਵਾਸਤੇ ਕੀਤੀਆਂ, ਆਪਣੇ ਵਾਸਤੇ ਕੁਝ ਨਹੀਂ ਰੱਖਿਆ। ਅੱਗੇ ਜਿਹੜੀਆਂ ਚੋਰੀਆਂ ਕੀਤੀਆਂ ਨੇ ਉਹਨਾਂ ਦਾ ਥੋੜਾ ਜਿਹਾ ਹਵਾਲਾ ਦਿੰਦੇ ਨੇ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਇੱਕ ਦਿਨ ਮੈਂ ਇਕਾਂਤ ਦੇ ਵਿੱਚ ਬੈਠਾ ਹੋਇਆ ਸੀ, ਮੇਰੇ ਕੋਲ ਇੱਕ ਪਣਤਾਣੀ ਆ ਗਈ, ਕਹਿਤ ਭਾਈ ਨਿਜ ਬਾਰਤਾ ਚਿਤ ਅਧਿਕ ਦੁਖਾਰੀ। ਉਹ ਪਣਤਾਣੀ ਬੜੀ ਦੁਖੀ ਸੀ, ਆਪਣੇ ਮਨ ਦੀ ਗੱਲ ਦੁਖਿਆਰੀ ਨੇ ਮੇਰੇ ਅੱਗੇ ਖੋਲ ਕੇ ਬਿਆਨ ਕੀਤੀ। ਸੁਣੋ ਗੁਰੂ ਸਿੱਖ ਮੈਂ ਸੁਣਿਓ, ਤੁਮਰੋ ਜਸ ਆਛੋ, ਦੀਨਣ ਪਾਰੀ ਉਪਕਾਰ ਕੋ ਕਰਬੋ ਨਿਤ ਬਾਂਛੋ। ਭਾਵੇਂ ਕਿ ਬਿਧੀ ਚੰਦ ਚੋਰੀ ਕਰਕੇ ਕਿਸੇ ਦਾ ਭਲਾ ਕਰਦੇ ਸਨ, ਲੋਕਾਂ ਦੇ ਵਿੱਚ ਬੜਾ ਬਿਧੀ ਚੰਦ ਜੀ ਦਾ ਜਸ ਫੈਲਿਆ ਹੋਇਆ ਸੀ ਕਿ ਗੁਰੂ ਦਾ ਬੜਾ ਵਧੀਆ ਸਿੱਖ ਹੈ ਜਿਹੜਾ ਕਿ ਹਰੇਕ ਦੀ ਮਦਦ ਕਰਦਾ ਹੈ। ਇਸ ਕਰਕੇ ਪਣਤਾਣੀ ਨੇ ਵੀ ਮੇਰੇ ਤੋਂ ਮਦਦ ਮੰਗ ਲਈ। ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਨੂੰ ਆਣ ਕੇ ਕਹਿਣ ਲੱਗੀ, ਹੇ ਗੁਰੂ ਦੇ ਸਿੱਖਾ, ਮੈਂ ਤੇਰਾ ਜਸ ਬੜਾ ਸੁਣਿਆ ਕਿ ਦੀਨਾਂ ਦੇ ਉੱਤੇ ਤੂੰ ਉਪਕਾਰ ਕਰਦਾ ਹੈ, ਜੋ ਮੰਗਦੇ ਨੇ ਉਹ ਦੇਣਾ। ਦਾਰ ਦਹ ਮਰੇ ਸਦਨ ਬਹੁ ਨਹੀਂ ਪਾਏ ਆਹਾਰਾ, ਬਸਨ ਯਾਦ ਤੇ ਥੁਰ ਗਏ ਅਤਿ ਮੰਦ ਗੁਜ਼ਾਰਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ, ਪਣਤਾਣੀ ਨੇ ਆਖਿਆ ਕਿ ਸਾਡੇ ਘਰ ਦੇ ਵਿੱਚ ਗਰੀਬੀ ਬੜੀ ਹੈ, ਸਾਡੇ ਘਰ ਦੇ ਵਿੱਚ ਖਾਣਾ ਵੀ ਕਦੇ ਕਦੇ ਬਣਦਾ ਹੈ। ਉਸ ਨੇ ਮੈਨੂੰ ਆਖਿਆ ਕਿ ਕੱਪੜਿਆਂ ਲੀੜਿਆਂ ਦੀ ਵੀ ਬੜੀ ਥੁੜ ਹੋ ਗਈ ਹੈ, ਬੜਾ ਮੰਦ ਸਾਡਾ ਗੁਜ਼ਾਰਾ ਚੱਲਦਾ ਹੈ। ਸੁਤਾ ਕੁਮਾਰੀ ਉਚਿਤ ਬਰ ਦੇਖੇ ਦੁੱਖ ਪਾਵੇ, ਹੋਤ ਆਹਾਰ ਨ ਪ੍ਰਾਪਤੀ ਦੂਸਰ ਦਿਨ ਖਾਵੇ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਪੰਡਤਾਣੀ ਨੇ ਮੈਨੂੰ ਆਖਿਆ ਕਿ ਮੇਰੇ ਘਰ ਜਵਾਨ ਧੀ ਵਿਆਹਣ ਵਾਲੀ ਹੈ, ਪਰ ਮੈਂ ਬਹੁਤ ਜ਼ਿਆਦਾ ਗਰੀਬ ਹਾਂ, ਦੁਖੀ ਹਾਂ, ਮੈਂ ਉਹਦਾ ਵਿਆਹ ਵੀ ਕਰ ਨਹੀਂ ਸਕਦੀ। ਹੋਤ ਆਹਾਰ ਨਾ ਪ੍ਰਾਪਤੀ ਦੂਸਰ ਦਿਨ ਖਾਵਾਂ, ਭਾਵ ਕਿ ਇੱਕ ਦਿਨ ਛੱਡ ਕੇ ਅਗਲੇ ਦਿਨ ਰੋਟੀ ਖਾਂਦੇ ਹਾਂ, ਘਰ ਦੇ ਵਿੱਚ ਕੁਝ ਪ੍ਰਾਪਤ ਨਹੀਂ। ਨਿਸ ਦਿਨ ਚਿੰਤਾ ਮੈਂ ਬਿਤੈ, ਹੋਤ ਨਾ ਉਪਚਾਰਾ, ਜਿਸ ਤੇ ਵਿਆਹੋ ਸੁਤਾ ਨਿਜ ਦੇ ਤਿੰਨ ਆਹਾਰਾ। ਕਹਿੰਦੀ ਹੈ ਕਿ ਰਾਤ ਦਿਨ ਰੋਟੀ ਦੀ ਚਿੰਤਾ ਹੀ ਲੱਗੀ ਰਹਿੰਦੀ ਹੈ, ਇਸ ਕਰਕੇ ਮੈਂ ਕਿਹੜਾ ਐਸਾ ਉਪਚਾਰ ਕਰਾਂ ਕਿ ਆਪਣੀ ਧੀ ਦਾ ਵਿਆਹ ਕਰ ਦਵਾਂ। ਦੇ ਤਿੰਨ ਆਹਾਰਾ, ਜੇਕਰ ਕਮ ਸੇ ਕਮ ਮੇਰੀ ਧੀ ਵਿਆਹੀ ਜਾਏਗੀ ਤੇ ਅਗਲੇ ਪਾਸੇ ਜਿੱਥੇ ਜਾਏਗੀ ਹੋ ਸਕਦਾ ਉਹਨੂੰ ਖਾਣ ਦੇ ਵਾਸਤੇ ਮਿਲ ਸਕੇ, ਕੋਈ ਚੰਗਾ ਘਰ ਹੀ ਲੱਭ ਜਾਵੇ। ਸੁਣ ਬੂਜੀ ਕਹੋ ਸਾਚ ਅਬ ਕੇਤਕ ਤਨ ਲੈ ਕੇ, ਕਾਰਜ ਕੋ ਪੂਰਾ ਕਰ ਸਭ ਕੋ ਹਰ ਖੈ ਕੇ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਉਹਦੀ ਸਾਰੀ ਵਾਰਤਾ ਨੂੰ ਸੁਣਿਆ ਤੇ ਫਿਰ ਮੈਂ ਉਸ ਤੋਂ ਪੁੱਛਿਆ ਕਿ ਸੱਚੋ ਸੱਚ ਬਿਆਨ ਕਰ ਕਿ ਕਿੰਨਾ ਕੁ ਧਨ ਤੈਨੂੰ ਚਾਹੀਦਾ, ਭਾਵ ਕਿ ਕਿੰਨੇ ਕੁ ਪੈਸਿਆਂ ਦੇ ਨਾਲ ਤੇਰਾ ਕਾਰਜ ਪੂਰਾ ਹੋ ਜਾਵੇਗਾ ਕਿ ਵਿਆਹ ਤੂੰ ਆਪਣੀ ਲੜਕੀ ਦਾ ਕਰ ਸਕੇਂਗੇ ਖੁਸ਼ੀ ਦੇ ਨਾਲ। ਸਰਬ ਸੁਭਿਆਹ ਸਮਾਜ ਕੋ ਕਰ ਪੂਰਨ ਆਛੇ, ਕਿਤਕ ਦਰਬ ਤੇ ਹੋਹੇ ਗੋ ਕਹੋ ਚਿਤ ਕੀ ਬਾਂਛੇ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਮੈਂ ਪੰਡਤਾਣੀ ਨੂੰ ਆਖਿਆ ਕਿ ਜਿਹੜੇ ਤਰੀਕੇ ਦੇ ਨਾਲ ਵਿਆਹ ਬੜਾ ਸੌਖਾ ਤੇ ਵਧੀਆ ਹੋ ਜਾਵੇ, ਕਿੰਨੇ ਕੁ ਪੈਸੇ ਵਿਆਹ ਦੇ ਵਿੱਚ ਖਰਚ ਹੋਣਗੇ, ਆਪਣਾ ਵਿਚਾਰ ਕਰਕੇ ਤੂੰ ਮੇਰੇ ਪੈਸੇ ਦੱਸ ਕਿ ਕਿੰਨੇ ਚਾਹੀਦੇ ਨੇ। ਦਿਜ ਬਣ ਤਾਂ ਬੋਲੀ ਤਬੈ ਪੰਜ ਸੈ ਧਨ ਪਾਊ, ਮਹਾ ਫਰਾਗਤ ਸਾਥ ਮੈਂ ਨਿਜ ਸੁਤਾ ਉਠਾਊ। ਵਿਧੀ ਚੰਦ ਜੀ ਕਹਿੰਦੇ ਨੇ ਕਿ ਸੋਚ ਵਿਚਾਰ ਕਰਨ ਤੋਂ ਬਾਅਦ ਪੰਡਤਾਣੀ ਨੇ ਮੈਨੂੰ ਆਖਿਆ ਕਿ ਜੇਕਰ 500 ਰੁਪਈਆ ਮੈਨੂੰ ਮਿਲ ਜਾਵੇ ਤੇ ਬੜਾ ਹੀ ਸੌਖੇ ਤਰੀਕੇ ਦੇ ਨਾਲ ਖੁੱਲਾ ਡੁੱਲਾ ਮੈਂ ਵਿਆਹ ਆਪਣੀ ਲੜਕੀ ਦਾ ਕਰ ਸਕਦੀ ਹਾਂ, ਇਸ ਤਰੀਕੇ ਦੇ ਨਾਲ ਬੜਾ ਵਧੀਆ ਵਿਆਹ ਦਾ ਖਰਚ ਚੱਲ ਜਾਵੇਗਾ, 500 ਰੁਪਏ ਚਾਹੀਦੇ ਨੇ। ਸੁਣ ਮੈਂ ਤਿਸ ਕੋ ਤਬ ਕਹਿਓ ਧਨ ਦੇਵੋ ਤੋਹੀ, ਦਿਨ ਪੰਚਕ ਮੈਂ ਆਏ ਪੁੰਨ ਮਿਲੀਐਤ ਮੋਹੀ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਪੰਡਤਾਣੀ ਨੂੰ ਮੈਂ ਆਖਿਆ ਕਿ ਤੂੰ 5 ਦਿਨਾਂ ਦੀ ਉਡੀਕ ਕਰ, 5 ਦਿਨਾਂ ਤੋਂ ਬਾਅਦ ਇੱਥੇ ਹੀ ਆਣ ਕੇ ਮੈਨੂੰ ਦੁਬਾਰਾ ਮਿਲੀ, ਮੈਂ ਤੈਨੂੰ 500 ਰੁਪਇਆ ਉਸ ਦਿਨ ਦੇ ਦੇਵਾਂਗਾ। ਹਰਖਤ ਆਪਣੇ ਘਰ ਗਈ ਮੈਂ ਜਤਨ ਵਿਚਾਰਾ, ਜਹਾਂਗੀਰ ਕੀ ਬੇਗਮਾ ਸੁਣ ਪੰਥ ਮਜਾਰਾ। ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਮੇਰੀ ਗੱਲ ਨੂੰ ਸੁਣ ਕੇ ਖੁਸ਼ੀ ਦੇ ਨਾਲ ਪੰਡਤਾਣੀ ਆਪਣੇ ਘਰ ਚਲੇਗੀ, ਮੈਂ ਯਤਨ ਵਿਚਾਰਾਂ ਤੇ ਦੂਸਰੇ ਪਾਸੇ ਸੱਚੇ ਪਾਤਸ਼ਾਹ ਮੈਂ ਫਿਰ ਚੋਰੀ ਕਰਨ ਦਾ ਯਤਨ ਵਿਚਾਰਨ ਲੱਗਾ। ਜਹਾਂਗੀਰ ਕੀ ਬੇਗਮਾ ਸੁਣ ਪੰਥ ਮਜਾਰਾ, ਇੰਨੇ ਚਿਰ ਨੂੰ ਸੱਚੇ ਪਾਤਸ਼ਾਹ ਮੈਨੂੰ ਪਤਾ ਲੱਗਾ ਕਿ ਜਹਾਂਗੀਰ ਦੀ ਜਿਹੜੀ ਬੇਗਮ ਹੈ ਉਸਨੇ ਇਸ ਰਸਤੇ ਦੇ ਰਾਹੀਂ ਲੰਘਣਾ।
ਪਤਨ ਚੁੰਬੇ ਦੂਣ ਕੋ ਡੇਰਾ ਤਹਿ ਕਾਲਾ, ਸੁਣ ਕਰ ਮੈਂ ਨਿਸ਼ਚੇ ਭਲੇ ਤਿੰਨ ਕੀ ਦਿਸ਼ ਚਾਲਾ।
ਵਿਧੀ ਚੰਦ ਜੀ ਕਹਿੰਦੇ ਨੇ ਮੈਨੂੰ ਪਤਾ ਲੱਗਾ ਕਿ ਚੰਬੇ ਦੂਰ ਦੇ ਰਸਤੇ ਦੇ ਉੱਤੇ ਡੇਰਾ ਕਰਨਾ ਹੈ ਬੇਗਮ ਨੇ, ਸੁਣ ਕਰ ਮੈਂ ਨਿਸ਼ਚੇ ਭਲੇ ਤਿੰਨ ਕੀ ਦਿਸ਼ ਚਾਲਾ, ਇਸ ਗੱਲ ਨੂੰ ਨਿਸ਼ਚਿਤ ਰੂਪ ਦੇ ਵਿੱਚ ਤੈਅ ਕਰਕੇ ਮੈਂ ਉਸ ਪਾਸੇ ਚਲਿਆ ਗਿਆ।
ਪਹੁੰਚਿਓ ਦੇਖਿਓ ਜਾਇ ਤਬ ਸੰਗ ਮਾਨਵ ਜਾਲਾ, ਲਾਏ ਕਾਤ ਨੀ ਕੇ ਰਹੋ ਨਿਸ ਤਿਮਰ ਬਿਸਾਲਾ।
ਭਾਈ ਵਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜਦੋਂ ਮੈਂ ਉੱਥੇ ਪਹੁੰਚਿਆ ਤੇ ਬੇਗਮ ਅਜੇ ਉੱਥੇ ਪਹੁੰਚੀ ਨਹੀਂ ਸੀ, ਕਹਿਣ ਤੋਂ ਪਾਵੈ ਕਿ ਬੇਗਮ ਦੇ ਠਹਿਰਨ ਦੇ ਵਾਸਤੇ ਅਜੇ ਤਿਆਰੀ ਹੋ ਰਹੀ ਸੀ, ਬੇਗਮ ਨੇ ਬਾਅਦ ਦੇ ਵਿੱਚ ਆਉਣਾ ਸੀ। ਕਹਿੰਦਾ ਕਿ ਮੈਂ ਫਿਰ ਉੱਥੇ ਰਾਤ ਦੀ ਉਡੀਕ ਕਰਨ ਲੱਗਾ ਤਾਂ ਕਿ ਹਨੇਰਾ ਪੈ ਜਾਵੇ, ਇੰਨੇ ਚਿਰ ਨੂੰ ਬੇਗਮ ਆਵੇਗੀ ਤੇ ਫਿਰ ਮੈਂ ਚੋਰੀ ਕਰਾਂਗਾ।
ਅਰਧ ਰਾਤ ਤਬ ਹੂੰ ਪਈ
ਮਿਲ ਪਹਿਰੋ ਮਾਹੀ ਜਹ ਪਰਯੰਕ ਬੇਗਮ ਹੋਤੋ ਪਹੁੰਚਿਓ ਤਿਸ ਪਾਹੀ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਸਮਾਂ ਬਤੀਤ ਹੋਇਆ, ਬੇਗਮ ਆਈ, ਉਸ ਬਣਾਏ ਹੋਏ ਟਿਕਾਣੇ ਦੇ ਉੱਤੇ ਰੁਕੀ। ਬਹੁਤੇ ਸਾਰੇ ਪਹਿਰੇ ਵਾਲੇ ਹੁਸ਼ਿਆਰੀ ਦੇ ਨਾਲ ਪਹਿਰਾ ਦੇ ਰਹੇ ਸਨ, ਪਰ ਸੱਚੇ ਪਾਤਸ਼ਾਹ ਮੈਂ ਸਾਰਿਆਂ ਤੋਂ ਅੱਖ ਬਚਾ ਕੇ ਉਸ ਬੇਗਮ ਦੇ ਤੰਬੂ ਦੇ ਅੰਦਰ ਜਾ ਵੜਿਆ। ਕਹਿੰਦਾ ਵਿੱਚ ਤੰਬੂ ਕੇ ਸੁਪਤ ਸਭ ਦਾਸੀ ਗਨ ਜੇਈ ਧਨ ਕੇ ਤਰੇ ਸੰਦੂਖ ਗਨ ਦੇਖੇ ਦਿਨ ਤੇ। ਸੱਚੇ ਪਾਤਸ਼ਾਹ ਜਦੋਂ ਮੈਂ ਤੰਬੂ ਦੇ ਵਿੱਚ ਵੜਿਆ ਸਾਰੀਆਂ ਦਾਸੀਆਂ ਬੇਗਮ ਦੇ ਸਮੇਤ ਸੁੱਤੀਆਂ ਹੋਈਆਂ ਸਨ। ਧਨ ਦੇ ਬਹੁਤ ਵੱਡੇ ਵੱਡੇ ਸੰਦੂਕ ਦ੍ਰਿੜਤਾ ਦੇ ਨਾਲ ਬੰਦ ਕਰਕੇ ਤੰਬੂ ਦੇ ਵਿੱਚ ਰੱਖੇ ਹੋਏ ਸਨ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਜੀ ਉਹਨਾਂ ਦੀ ਚੋਰੀ ਕਰਨਗੇ, ਜਿਸ ਤਰ੍ਹਾਂ ਕਿ ਕਵੀ ਸੰਤੋਖ ਸਿੰਘ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।